ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪਿਹਾਰੀ ਜੀਓ। ਮੈਂ ਕਿਆ ਮੰਗਾਂ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ। ਵਿਣ ਤੁਧ ਹੋਰ ਜੇ ਮੰਗਣ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀ ਆ ਉਤਰੈ ਮਨ ਕੀ ਭੁੱਖ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਮੁਖੋਂ ਉਚਾਰੀਐ ਹੋਏ ਰੁਸ਼ਨਾਈ ਮਿਟੈ ਅੰਧਿਆਰਾ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਧੁਨਕਾਰਾ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤ ਸਰੂਪ ਅੰਤਰਜਾਮੀ ਸਰਬ ਕਲਾ ਸਮਰੱਥ ਸਗਲ ਘਟ ਵਿਆਪਕ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਰੂਪ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀਓ ਸਤਿਗੁਰੂ ਦੇ ਦਰਬਾਰ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਤੋਂ ਉਪਰੰਤ ਨਿਤਨੇਮ ਬਾਣੀਆਂ ਦੇ ਪਾਠ ਗੁਰਮੰਤਰ ਦੇ ਜਾਪ ਸਿਮਰਨ ਅਤੇ ਆਸਾ ਦੀ ਵਾਰ ਦੇ ਸੰਪੂਰਨ ਕੀਰਤਨ ਰਾਗੀ ਸਿੰਘਾਂ ਨੇ ਗਾਇਨ ਕੀਤੇ ਹਨ। ਵਡਭਾਗੀ ਪ੍ਰਾਣੀਆਂ ਨੇ ਅੰਮ੍ਰਿਤ ਵੇਲੇ ਚੱਲ ਕੇ ਆ ਕੇ ਸਤਿਗੁਰੂ ਦੇ ਬਖਸ਼ੇ ਉਦਮ ਦੁਆਰਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦੀਦਾਰ ਪ੍ਰਾਪਤ ਕਰਕੇ ਗੁਰਬਾਣੀ ਸਰਵਣ ਕਰਕੇ ਸੇਵਾਵਾਂ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰੂ ਜੀ ਨੇ ਸ਼੍ਰੀ ਮੁੱਖ ਵਾਕ ਬਚਨ ਕਹੇ ਹਨ ਕਿ ਲਾਭ ਲਹਿਓ ਹਰ ਹਿਰਦੈ ਰਾਧੋ ਛੁਟਕੈ ਆਵਣ ਜਾਣੀ। ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੁ ਫੱਕੜੈ ਸਭ ਮੁੱਕ ਦੀ ਚੱਲੀ ਰਹਿਣ। ਹਜ਼ੂਰ ਕਹਿੰਦੇ ਨੇ ਜਬ ਲੱਗ ਜਰਾ ਰੋਗ ਨਹੀਂ ਆਇਆ ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ ਜਬ ਲੱਗ ਬਿਕਲ ਭਈ ਨਹੀਂ ਬਾਣੀ ਭੱਜ ਲੇ ਹੇਰੇ ਮਨ ਸਾਰੰਗ ਪਾਣੀ। ਭਜੋ ਗੋਬਿੰਦ ਭੂਲ ਮਤ ਜਾਹੋ ਮਾਣਸ ਜਨਮ ਕਾ ਇਹੀ ਲਾਹੋ। ਮਨੁੱਖਾ ਦੇਹੀ ਦਾ ਲਾਹਾ ਲਾਭ ਇਹੀ ਹੈ। ਬਾਕੀ ਕਾਰਜ ਗੌਣ ਹਨ ਜਿਨ੍ਹਾਂ ਨੂੰ ਅਸੀਂ ਮੁੱਖ ਕੰਮ ਬਣਾਇਆ ਹੋਇਆ ਉਹ ਵਾਧੂ ਦੇ ਬਾਕੀ ਕੰਮ ਨੇ ਸਰੀਰ ਨਾਲ ਜਿਨ੍ਹਾਂ ਦਾ ਸੰਬੰਧ ਹੈ। ਜਿਸ ਦਾ ਆਤਮਾ ਨਾਲ ਸੰਬੰਧ ਹੈ ਉਹ ਇਹ ਸਤਸੰਗ ਹੈ ਵਾਹਿਗੁਰੂ ਦੀ ਯਾਦ ਹੈ ਪਰਮਾਤਮਾ ਦਾ ਭਜਨ ਹੈ ਵਾਹਿਗੁਰੂ ਦੀ ਸਿਫਤ ਉਹ ਸੁਫਾਤ ਹੈ ਵਾਹਿਗੁਰੂ ਦਾ ਜਸ ਹੈ ਉਸ ਦੇ ਗੁਣਾਂ ਦਾ ਉਹਦੀਆਂ ਵਡਿਆਈਆਂ ਦਾ ਵਿਚਾਰ ਹੈ। ਇਸ ਕਰਕੇ ਜੋ ਜੋ ਸਾਹਿਬ ਦੇ ਦਰਬਾਰ ਵਿੱਚ ਹਾਜ਼ਰ ਹੋਏ ਹੋ ਭਾਗਸ਼ਾਲੀ ਹੋ ਵਡਭਾਗੀ ਹੋ ਸਤਿਗੁਰੂ ਮਹਾਰਾਜ ਵੱਲੋਂ ਅੰਮ੍ਰਿਤ ਵੇਲੇ ਬਖਸ਼ੇ ਹੋਏ ਸ਼੍ਰੀ ਮੁੱਖ ਵਾਕ ਬਚਨਾਂ ਨੂੰ ਵਿਚਾਰਨ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਵਿਚਾਰੀਏ ਸੁਣੀਏ। ਸੋਰਠ ਰਾਗਣੀ ਹੈ, ਇਸ ਦੇ ਅੰਦਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਅਤੇ ਨਿਮਰਤਾ ਦੀ ਹੱਦ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪਰਮ ਪਵਿੱਤਰ ਬਚਨ ਫੁਰਮਾ ਰਹੇ ਨੇ। ਪਰਮੇਸ਼ੁਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਇਤਿਹਾਸ ਦੇ ਅਨੁਸਾਰ ਜੋ ਉਥਾਨਕਾ ਸ਼ਬਦ ਦੀ ਹੈ, ਪੁਰਾਤਨ ਸੰਪਰਦਾਵਾਂ ਵਾਲਿਆਂ ਨੇ ਬੰਨਾ ਨਾਮ ਪੁੱਤਰ ਦਾ ਵੀ ਹੈ ਨਾ, ਇਸ ਕਰਕੇ ਇਹ ਅਰਥ ਕੀਤੇ ਨੇ ਕਿ ਜਿਵੇਂ ਮਾਤਾ ਗੰਗਾ ਜੀ ਦੇ ਅੰਦਰ ਪੁੱਤਰ ਦੀ ਬਹੁਤ ਭਾਰੀ ਲਾਲਸਾ ਸੀ, ਤੀਬਰ ਤਾਂਘ ਸੀ, ਅਤੇ ਸੰਗਤਾਂ ਵਿੱਚ ਵੀ ਬੜੀ ਇਹ ਖੁਆਇਸ਼ ਸੀ ਕਿ ਸਤਿਗੁਰੂ ਦੇ ਘਰ ਵਿੱਚ ਸਾਹਿਬਜ਼ਾਦਾ ਚਾਹੀਦਾ, ਤਾਂ ਫਿਰ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਮੰਨ ਕੇ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਕੋਲ ਗਏ ਸਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪ੍ਰਗਟ ਹੋਏ ਤਾਂ ਉਸ ਵੇਲੇ ਜੋ ਖੁਸ਼ੀ ਸੰਗਤਾਂ ਵਿੱਚ ਹੋਈ, ਉਦੋਂ ਸਤਿਗੁਰਾਂ ਨੇ ਇਹ ਸ਼ਬਦ ਉਚਾਰਿਆ ਕਿ ਪਰਮੇਸ਼ੁਰ ਅਕਾਲ ਪੁਰਖ ਨੇ ਸਾਨੂੰ ਬੰਨਾ ਪੁੱਤਰ ਬਖਸ਼ਿਆ ਹੈ ਅਤੇ ਦੁੱਖਾਂ ਰੋਗਾਂ ਦਾ ਡੇਰਾ ਭੰਨ ਦਿੱਤਾ ਹੈ। ਆਨੰਦ ਕਰੇ ਹੈ ਨਰ ਨਾਰੀ, ਭਾਵ ਸਿੱਖ ਅਤੇ ਸਿੱਖਣੀਆਂ ਬੜਾ ਆਨੰਦ ਮੰਗਲਾਚਾਰ ਕਰ ਰਹੇ ਨੇ। ਹਰ ਹਰ ਪ੍ਰਭ ਕਿਰਪਾ ਧਾਰੀ, ਇਹ ਸਾਰੀ ਕਿਰਪਾ ਵਾਹਿਗੁਰੂ ਅਕਾਲ ਪੁਰਖ ਨੇ ਕੀਤੀ ਹੈ। ਇਸ ਤਰ੍ਹਾਂ ਇਹ ਇਤਿਹਾਸ ਦੇ ਅਨੁਸਾਰ ਇੰਝ ਉਥਾਨਕਾ ਅਨੁਸਾਰ ਅਰਥ ਕੀਤੇ ਜਾਂਦੇ ਨੇ। ਦੂਜਾ ਬੰਨਾ ਸ਼ਬਦ ਦਾ ਅਰਥ ਹੈ ਕਿਨਾਰਾ। ਫਰੀਦਾ ਮੌਤੈ ਦਾ ਬੰਨਾ ਏਵੈ ਦਿਸੈ ਜਿਉਂ ਦਰੀ ਆਵੈ ਢਾਹ। ਤੀਸਰਾ ਅਰਥ ਹੈ ਬੰਨਾ ਦਾ ਆਸਰਾ। ਚੌਥਾ ਅਰਥ ਹੈ ਬੰਨਾ ਸ਼ਬਦ ਦਾ ਬੰਨ ਮਾਰਨਾ। ਇਹ ਦੋ ਅਰਥ ਮੇਨ ਢੁਕਦੇ ਨੇ ਵੀ ਵਾਹਿਗੁਰੂ ਅਕਾਲ ਪੁਰਖ ਨੇ ਆਪਣਾ ਬੰਨਾ ਸਹਾਰਾ ਆਸਰਾ ਆਪਣੇ ਨਾਮ ਦੀ ਟੇਕ ਜਦੋਂ ਆਪਣੇ ਭਗਤ ਨੂੰ ਬਖਸ਼ ਦਿੱਤੀ, ਅਤੇ ਦੂਜਾ ਅਰਥ ਹੈ ਕਿ ਵਕਾਰਾਂ ਵੱਲੋਂ ਬੰਨਾ ਮਾਰ ਦਿੱਤਾ, ਬੰਨ ਮਾਰ ਦਿੱਤਾ। ਜਦੋਂ ਵਾਹਿਗੁਰੂ ਨੇ ਕਿਰਪਾ ਕੀਤੀ, ਪਰਮੇਸ਼ੁਰ ਨੇ ਬੰਨ ਮਾਰ ਦਿੱਤਾ ਭੈੜੇ ਕੰਮਾਂ ਵੱਲੋਂ, ਵਕਾਰਾਂ ਵੱਲੋਂ, ਜਿਹੜੀਆਂ ਮਨ ਦੀਆਂ ਵਾਸ਼ਨਾਵਾਂ ਹਨ ਉਹਨਾਂ ਵੱਲੋਂ, ਤਾਂ ਇਹਨਾਂ ਕਰਕੇ ਦੁੱਖ ਅਤੇ ਰੋਗ ਚੰਬੜੇ ਹੋਏ ਸੀ। ਬਚਨ ਬਾਣੀ ਦਾ ਦੁੱਖ ਤਦੇ ਜਾਂ ਵਿਸਰ ਜਾਵੇ, ਪਰਮਾਤਮਾ ਵਿਸਰ ਜਾਏ ਤਾਂ ਦੁੱਖ ਹੈ, ਔਰ ਭੁੱਖ ਵਿਆਪੈ ਬਹੁਵਿਧ ਧਾਵ। ਜਦੋਂ ਵਾਹਿਗੁਰੂ ਵਿਸਰ ਜਾਂਦਾ ਮਨੁੱਖ ਨੂੰ ਤਾਂ ਭੁੱਖ ਵਿਆਪਦੀ, ਤ੍ਰਿਸ਼ਨਾ ਵਿਆਪਦੀ, ਉਸ ਤ੍ਰਿਸ਼ਨਾ ਦੇ ਅਧੀਨ ਹੋਇਆ ਦਸਾਂ ਦੇਸ਼ਾਂ 'ਚ ਕਈ ਵਿਧੀਆਂ ਨਾਲ ਮਨ ਜਿਹੜਾ ਦੌੜ ਭੱਜ ਕਰਦਾ, ਅਤੇ ਜਿਸ ਨੂੰ ਤ੍ਰਿਸ਼ਨਾ ਵੱਲੋਂ ਬੰਨ ਮਾਰ ਦੇਣ ਵਾਹਿਗੁਰੂ ਜੀ, ਉਹਦੀ ਦੌੜ ਭੱਜ ਮੁੱਕ ਜਾਂਦੀ ਹੈ। ਇਸ ਕਰਕੇ ਬੰਨ ਮਾਰ ਦਿੱਤਾ ਭੈੜਿਆਂ ਕੰਮਾਂ ਵੱਲੋਂ, ਵਕਾਰਾਂ ਵੱਲੋਂ, ਮਾਇਆ ਵੱਲੋਂ, ਵਾਸ਼ਨਾ ਵੱਲੋਂ, ਮੈਲਾਂ ਵੱਲੋਂ, ਪਾਪਾਂ ਵੱਲੋਂ, ਤਾਂ ਫਿਰ ਦੁੱਖਾਂ ਰੋਗਾਂ ਦਾ ਡੇਰਾ ਜਿਹੜਾ ਸੀ ਲੱਗਾ ਹੋਇਆ ਅਗਿਆਨ, ਉਹ ਭੱਜ ਗਿਆ। ਦੁੱਖ ਰੋਗ ਦਾ ਡੇਰਾ ਅਗਿਆਨ ਹੈ। ਅਗਿਆਨ ਵਿੱਚੋਂ ਦੁੱਖਾਂ ਦੀ ਪੈਦਾਇਸ਼ ਹੈ, ਰੋਗਾਂ ਦੀ ਪੈਦਾਇਸ਼ ਹੈ। ਜਦੋਂ ਦੁੱਖ ਅਤੇ ਰੋਗ ਦੀ ਗੱਲ ਆਏਗੀ, ਅਸੀਂ ਸੰਸਾਰੀ ਜੀਵ ਜਿਹੜਾ ਸਾਡਾ ਧਿਆਨ ਆ ਇੱਕਦਮ, ਜਿਹੜੇ ਸਰੀਰਕ ਤੌਰ 'ਤੇ ਸਾਨੂੰ ਸੰਸਾਰ ਵਿੱਚ ਦੁੱਖ ਵਿਆਪਦੇ ਨੇ, ਉੱਧਰ ਧਿਆਨ ਜਾਏਗਾ। ਰੋਗ ਦੀ ਗੱਲ ਆਏ ਤਾਂ ਸਰੀਰ ਨੂੰ ਜਿਹੜੇ ਰੋਗ ਚੰਬੜਦੇ, ਉੱਧਰ ਗੱਲ ਆਏਗੀ, ਧਿਆਨ ਜਾਏਗਾ। ਪਰ ਜਿੱਥੇ ਬਾਹਰੀ ਤੌਰ 'ਤੇ, ਸਰੀਰਕ ਤੌਰ 'ਤੇ ਸਾਨੂੰ ਦੁੱਖ ਅਤੇ ਰੋਗ ਲੱਗਦੇ ਨੇ, ਇੱਕ ਐਸੇ ਰੋਗ, ਐਸੇ ਦੁੱਖ ਹਨ ਜੋ ਸਾਡੇ ਅੰਦਰ ਸਾਰਿਆਂ ਦੇ ਚਿੰਬੜੇ ਹੋਏ ਨੇ। ਵੇਖਣ ਨੂੰ ਮਨੁੱਖ ਤੰਦਰੁਸਤ ਦਿਖਾਈ ਦਿੰਦਾ, ਪਰ ਹਜ਼ੂਰ ਕਹਿੰਦੇ ਨੇ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਰੋਗਾਂ ਤੋਂ ਰਹਿਤ ਮੇਰੇ ਜੋਗੀ ਪਰਮਾਤਮਾ ਵਿੱਚ ਜੁੜੇ ਹੋਏ ਸਤਿਗੁਰੂ ਹਨ। ਹੋਰ ਸਾਰਾ ਸੰਸਾਰ ਰੋਗੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਬਚਨ ਐਸੇ ਬਾਣੀ ਵਿੱਚ ਕੀਤੇ ਨੇ। ਹਉਮੈ ਰੋਗ ਮਨੁੱਖ ਕੋ ਦੀਨਾ, ਮਨੁੱਖ ਦੇ ਤਾਈਂ ਬਹੁਤ ਵੱਡਾ ਇੱਕ ਰੋਗ ਚੰਬਾੜਿਆ ਹੋਇਆ ਪਰਮਾਤਮਾ ਨੇ ਲਾਇਆ ਹੋਇਆ ਹਉਮੈ ਦਾ, ਹੰਗਤਾ ਦਾ। ਇਸ ਰੋਗ ਨੂੰ ਹਜ਼ੂਰ ਨੇ ਕਿਹਾ ਹਉਮੈ ਦੀਰਘ ਰੋਗ ਹੈ। ਦੀਰਘ ਮੈਨੇ ਜੜ੍ਹਾਂ ਵਾਲਾ ਪੱਕਾ ਪੁਰਾਣਾ ਵੱਡਾ ਰੋਗ, ਲਾ ਇਲਾਜ ਰੋਗ, ਜਿਵੇਂ ਕੋੜ ਰੋਗ ਹੁੰਦਾ ਨਾ, ਕੋੜ ਨੂੰ ਦੀਰਘ ਰੋਗ ਕਿਹਾ ਜਾਂਦਾ। ਆਮ ਛੋਟਾ ਮੋਟਾ ਰੋਗ ਤਾਂ ਕਈ ਵਾਰੀ ਦਵਾਈ ਦਾਰੂ ਦਰਮਲ ਨਾਲ ਹਟ ਜਾਂਦਾ, ਪਰ ਜਿਵੇਂ ਪੁਰਾਣੇ ਸਮੇਂ 'ਚ ਕਿਹਾ ਜਾਂਦਾ ਸੀ ਕੋੜ ਲਾ ਇਲਾਜ ਹੈ, ਜਿਵੇਂ ਕੈਂਸਰ ਲਾ ਇਲਾਜ ਹੈ ਇਤਿਆਦਿਕ, ਇਸ ਤਰ੍ਹਾਂ ਦਾ ਜਦੋਂ ਤੋਂ ਇਹ ਸਰੀਰ ਧਾਰੀ ਹੋਇਆ, ਜੀਵ ਜਦੋਂ ਦੇ ਸਰੀਰ ਧਾਰਨੇ ਸ਼ੁਰੂ ਕੀਤੇ ਉਦੋਂ ਤੋਂ ਇੱਕ ਰੋਗ ਇਹਨੂੰ ਚਿੰਬੜਿਆ, ਅਹੰ ਬਿਰਤੀ, ਆਪਣੀ ਹੋਂਦ ਮੰਨ ਕੇ ਬੈਠਾ ਕਿ ਮੈਂ ਕੁਛ ਹਾਂ, ਵਿਚਾਰਦਾ ਹੀ ਨਹੀਂ ਕਿ ਜਦੋਂ ਇਹ ਮੇਰਾ ਸਰੀਰ ਨਹੀਂ ਸੀ, ਇਹ ਕਿੱਥੋਂ ਬਣਿਆ, ਕਿਸ ਨੇ ਬਣਾਇਆ, ਉਹ ਬਣਾਉਣ ਵਾਲੀ ਸ਼ਕਤੀ ਕਿਆ ਹੈ, ਅਤੇ ਹੁਣ ਵੀ ਮੇਰੇ ਆਪਣੇ ਹੱਥ ਵੱਸ 'ਤੇ ਕੁਛ ਹੈ ਨਹੀਂ, ਇਹ ਘੱਟ ਵਿਚਾਰਦਾ। ਅਤੇ ਇਸ ਪ੍ਰਕਾਰ ਹਉਮੈ ਰੋਗ ਬਣ ਕੇ ਅੰਦਰ ਬੈਠੀ ਹੋਈ ਹੈ, ਅਤੇ ਇਸ ਹਉਮੈ ਕਰਕੇ ਹੀ ਪਰਮਾਤਮਾ ਤੋਂ ਵਿਛੋੜਾ ਪਿਆ, ਅਤੇ ਇਸ ਵਿਛੋੜੇ ਕਰਕੇ ਵੱਡੇ ਦੁੱਖ ਚਿੰਬੜੇ ਹੋਏ। ਹਜ਼ੂਰ ਨੇ ਚਾਰ ਪ੍ਰਕਾਰ ਦਾ ਦੁੱਖ ਬਾਣੀ ਵਿੱਚ ਕਥਨ ਕੀਤਾ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਕਤਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਤਾਏ। ਸੋ ਇਸ ਪ੍ਰਕਾਰ ਹਉਮੈ ਕਰਕੇ ਪਰਮਾਤਮਾ ਤੋਂ ਵਿਛੋੜਾ, ਇਹ ਵੱਡਾ ਦੁੱਖ ਹੈ। ਵਿਛੋੜੇ ਵਿੱਚ ਹਮੇਸ਼ਾ ਦੁੱਖ ਹੁੰਦਾ, ਮਿਲਾਪ ਵਿੱਚ ਸੁੱਖ ਹੁੰਦਾ, ਅਤੇ ਇਸ ਵਿਛੋੜੇ ਤੋਂ ਅੱਗੇ ਜਿਹੜਾ ਹੋਰ ਵਿਛੋੜਾ ਸਾਨੂੰ ਵਿਆਪਦਾ ਉਹ ਹੈ ਜਿਨ੍ਹਾਂ ਚੀਜ਼ਾਂ ਨਾਲ, ਜਿਨ੍ਹਾਂ ਸੰਬੰਧੀਆਂ ਨਾਲ ਸਾਡਾ ਲਗਾਓ ਹੈ, ਉਹ ਸੰਬੰਧੀ ਵਿਛੜ ਰਹੇ ਨੇ। ਫਰੀਦਾ ਕਿੱਥੇ ਤੈਂਡਿਆ ਮਾਪਿਆਂ, ਪਹਿਲਾਂ ਮਾਪਿਆਂ ਨਾਲ ਹੀ ਜ਼ਿਆਦਾ ਮੁਹੱਬਤ ਹੁੰਦੀ ਹੈ ਨਾ। ਸੋ ਇਸ ਪ੍ਰਕਾਰ ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛਿਆ ਜਾਤ। ਇਸ ਤਰ੍ਹਾਂ ਦਾ ਜੀਵਨ ਹੈ ਨਾ ਸਾਡਾ, ਉਹ ਜਿਨ੍ਹਾਂ ਚੀਜ਼ਾਂ ਨਾਲ ਸਾਡਾ ਲਗਾਓ ਹੈ, ਜਿਨ੍ਹਾਂ ਸਰੀਰਾਂ ਨਾਲ ਜੜ ਚੇਤਨ ਮਾਇਆ ਨਾਲ ਮੁਹੱਬਤ ਹੈ, ਉਹਨਾਂ ਦਾ ਜਦੋਂ ਸਾਡੇ ਨਾਲੋਂ ਵਿਛੋੜਾ ਪੈਂਦਾ ਤਾਂ ਉਦੋਂ ਬਹੁਤ ਭਾਰੀ ਖੋਭ ਹੁੰਦਾ, ਬੜਾ ਤਕਲੀਫ ਹੁੰਦੀ, ਬੜਾ ਦੁੱਖ ਹੁੰਦਾ। ਇਸ ਪ੍ਰਕਾਰ ਇਹ ਦੁੱਖ ਵਿਆਪਦਾ ਵਿਛੋੜੇ ਦਾ। ਇੱਕ ਭੁੱਖ ਦਾ ਹੈ, ਭੁੱਖ ਮੈਂ ਨੇ ਗਰੀਬੀ ਪਦਾਰਥਾਂ ਦੀ ਥੁੜ ਅਤੇ ਤ੍ਰਿਸ਼ਨਾ ਮਨ ਦੀ, ਅੰਦਰ ਤਾਂ ਭੁੱਖ ਹਮੇਸ਼ਾ ਹੀ ਹੈ। ਜਿਹੜਾ ਮਨੁੱਖ ਧਨ ਦਾ ਲਾਲਚੀ ਹੈ, ਧਨ ਵਿੱਚ ਜਿਹਦੀ ਸੁਰਤ ਹੈ, ਇਹ ਧਨ ਦੀ ਭੁੱਖ ਮਨੁੱਖ ਨੂੰ ਮੰਗਤਿਆਂ ਦਾ ਮੰਗਤਾ ਬਣਾ ਦਿੰਦੀ। ਜੋ ਨਾਮ ਦੀ ਭੁੱਖ ਹੈ ਉਹ ਮਨੁੱਖ ਨੂੰ ਬਾਦਸ਼ਾਹਾਂ ਦਾ ਬਾਦਸ਼ਾਹ ਬਣਾ ਦਿੰਦੀ। ਜੇ ਪਰਮਾਤਮਾ ਦੇ ਨਾਮ ਦੀ ਭੁੱਖ ਲੱਗ ਜਾਏ ਤਾਂ ਮਨੁੱਖ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ। ਸੰਤ ਜਰਨੈਲ ਸਿੰਘ ਖਾਲਸਾ ਜੀ ਕੋਲ ਦਿੱਲੀ ਤੋਂ ਇੱਕ ਮੰਤਰੀ ਆਇਆ, ਕਾਂਗਰਸੀ, ਔਰ ਮੈਨੂੰ ਉਹਦੇ ਨਾਮ ਵੀ ਪਤਾ। ਉਹ ਸਿੱਖੀ ਸਰੂਪ ਵਾਲਾ, ਸਿੱਖਾਂ ਦੇ ਘਰ ਜੰਮਿਆ, ਇੰਦਰਾ ਗਾਂਧੀ ਨੇ ਭੇਜਿਆ ਅਤੇ ਮਹਾਂਪੁਰਸ਼ਾਂ ਦੇ ਕਮਰੇ 'ਚ ਆ ਕੇ ਬਹਿ ਗਿਆ, ਬਿਠਾਇਆ ਵੀ, ਦੱਸੋ ਜੀ ਕਿਵੇਂ ਆਉਣਾ ਆ। ਉਹ ਕਹਿਣ ਲੱਗਾ ਸਹਿਜੇ ਨਾਲ ਵੀ ਪ੍ਰਧਾਨ ਮੰਤਰੀ ਨੇ ਮੈਨੂੰ ਭੇਜਿਆ ਜੀ। ਉਹਨੇ ਕਿਹਾ ਮੇਰੇ ਭਵਨ ਵਿੱਚ ਆਓ ਦਿੱਲੀ, 2 ਕਰੋੜ ਰੁਪਈਆ ਮੱਥਾ ਟੇਕਾਂਗੇ। ਅਤੇ ਮਹਾਂਪੁਰਸ਼ ਵੀਰ ਰਸ ਵਿੱਚ ਆ ਗਏ, ਕਹਿਣ ਲੱਗੇ ਤੂੰ ਸਿੱਖਾਂ ਦੇ ਘਰ ਜੰਮਿਆ, ਤੇਰੇ ਸਿਰ 'ਤੇ ਪੱਗ ਹੈ, ਦਸਤਾਰ ਹੈ, ਦਾੜਾ ਹੈ, ਅਤੇ ਇਸ ਕਰਕੇ ਤੈਨੂੰ ਅਸੀਂ ਕੁਛ ਕਿਹਾ ਨਹੀਂ, ਇਹ ਦੱਸ ਵੀ ਜਲ ਪਾਣੀ ਕੋਈ ਛਕਿਆ ਕਿ ਨਹੀਂ। ਕਹਿਣ ਲੱਗੇ ਛਕ ਲਿਆ। ਕਹਿਣ ਲੱਗੇ ਫਿਰ 2 ਮਿੰਟ ਦੇ ਵਿੱਚ ਗੇਟੋਂ ਬਾਹਰ ਹੋ ਜਾ ਅਤੇ ਇੰਦਰਾ ਗਾਂਧੀ ਨੂੰ ਕਹੀ ਵੀ ਜਰਨੈਲ ਸਿੰਘ ਵਕਾਊ ਨਹੀਂ, ਕੋਈ ਹੋਰ ਬੰਦਾ ਖਰੀਦ। ਇਸ ਪ੍ਰਕਾਰ ਰਾਜੇ ਮਹਾਰਾਜੇ ਵੀ ਉਹਨਾਂ ਦੇ ਅੱਗੇ ਤੁਛ ਨੇ, ਬਾਦਸ਼ਾਹਾਂ ਦਾ ਬਾਦਸ਼ਾਹ ਬਣਾ ਦਿੰਦਾ ਵਾਹਿਗੁਰੂ ਦਾ ਨਾਮ, ਭੁੱਖ ਜਿਹਨੂੰ ਪਰਮਾਤਮਾ ਦੇ ਨਾਮ ਦੀ। ਔਰ ਇਸ ਪ੍ਰਕਾਰ ਜਿਹੜਾ ਧਨ ਦਾ ਇਸ਼ਕ ਹੈ, ਭੁੱਖ ਹੈ ਪਦਾਰਥਾਂ ਦੀ, ਇਹ ਜੀਵ ਨੂੰ ਭਿਖਾਰੀਆਂ ਦਾ ਭਿਖਾਰੀ ਬਣਾ ਦਿੰਦੇ। ਰਹੋ ਵਿਚਾਰ, ਇਉਂ ਦੁੱਖ ਵਿਛੋੜੇ ਕਰਕੇ, ਵਿਛੋੜਾ ਹਉਮੈ ਕਰਕੇ ਹੈ, ਅਤੇ ਇਸ ਪ੍ਰਕਾਰ ਇਹ ਭੁੱਖ ਦਾ ਦੁੱਖ ਹੈ, ਗਰੀਬੀ ਦਾ, ਪਦਾਰਥਾਂ ਦੀ ਥੁੜ ਦਾ, ਇੱਛਾ ਅੰਦਰ ਤ੍ਰਿਸ਼ਨਾ, ਅਤੇ ਇੱਕ ਸ਼ਕਤੀਸ਼ਾਲੀ ਜਮਦੂਤਾਂ ਦਾ ਦੁੱਖ ਅੰਤ ਨੂੰ ਵਿਆਪਦਾ, ਉਹ ਵੀ ਜਿਨ੍ਹਾਂ ਨੂੰ ਕੋਈ ਸੋਝੀ ਆਈ ਹੈ ਅਤੇ ਉਹ ਪਹਿਲਾਂ ਹੀ ਮਹਿਸੂਸ ਕਰਦੇ ਨੇ, ਨਹੀਂ ਤਾਂ ਵਿਆਪੇਗਾ ਤਾਂ ਹਰ ਇੱਕ ਨੂੰ। ਰੱਬ ਦੇ ਭਗਤਾਂ ਨੇ ਉਹ ਮਹਿਸੂਸ ਕੀਤਾ ਵੀ ਅੰਤ ਨੂੰ ਦੁੱਖ ਵਿਆਪੇਗਾ, ਕਿਵੇਂ ਮਰਾਂਗੇ, ਕੀ ਹਾਲਤ ਹੋਵੇਗੀ ਮਰਨ ਤੋਂ ਬਾਅਦ, ਅਤੇ ਇਸ ਕਰਕੇ ਇਸ ਭੈ ਦੇ ਸਹਿ ਤੋਂ ਪਰਮਾਤਮਾ ਦੀ ਭਗਤੀ ਕਰਨ। ਭੈ 'ਤੇ ਉਪਜਿਆ ਭਗਤ ਪ੍ਰਭ, ਭੈ ਹੀ ਅੰਦਰ ਪਰਮਾਤਮਾ ਦਾ ਕਿ ਉਹ ਸਿਰ 'ਤੇ ਖੜ੍ਹਾ, ਸਾਡੇ ਕਰਮਾਂ ਨੂੰ ਵੇਖ ਰਿਹਾ, ਉਹਨੇ ਫਲ ਭੁਗਤਾਉਣਾ ਸਾਡੇ ਕਰਮਾਂ ਦਾ, ਇਹ ਭੈ ਅੰਦਰ ਪਿਆ। ਭੈ 'ਤੇ ਉਪਜਿਆ ਭਗਤ ਪ੍ਰਭ, ਵਾਹਿਗੁਰੂ ਦੀ ਭਗਤੀ ਪੈਦਾ ਹੋਈ, ਉਪਜਿਆ ਸੁੱਖ ਸ਼ਾਂਤ, ਇਹਦੇ ਨਾਲ ਅੰਦਰ ਸੁੱਖ ਅਤੇ ਸ਼ਾਂਤੀ ਪੈਦਾ ਹੁੰਦੀ। ਉਸ ਤਰ੍ਹਾਂ ਨੇ ਇਸ ਪ੍ਰਕਾਰ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਕਤਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਤਾਏ, ਇਹ ਸਾਡੇ ਕਰਮਾਂ ਦੇ ਮੁਤਾਬਕ ਨੇ। ਐਵੇਂ ਕਿਹਾ ਜਾਂਦਾ ਫਲਾਣੀ ਚੀਜ਼ ਨਾ ਖਾਂਦੇ ਨਾ ਰੋਗ ਲੱਗਦਾ, ਇੰਜ ਨਾ ਹੁੰਦਾ, ਇੰਜ ਨਾ ਹੁੰਦਾ, ਨਹੀਂ, ਸਾਰੀਆਂ ਬਿਮਾਰੀਆਂ ਇੱਥੇ ਸਮਾਨ 'ਚ ਹੀ ਤੁਰੀਆਂ ਫਿਰਦੀਆਂ ਨੇ ਅਤੇ ਜਦੋਂ ਪਰਮਾਤਮਾ ਦਾ ਹੁਕਮ ਹੁੰਦਾ ਸਾਡੇ ਕਰਮਾਂ ਅਨੁਸਾਰ ਸਾਨੂੰ ਬਿਮਾਰੀ ਲੱਗ ਜਾਂਦੀ, ਕੋਈ ਰੋਗ ਨਹੀਂ ਸਕਦਾ। ਇਸ ਵਾਸਤੇ ਗੱਲ ਜ਼ਰੂਰ ਕਿ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ, ਨਾ ਖਾਣ ਯੋਗ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਜਿਹੜੀਆਂ ਸਿਹਤ ਵਾਸਤੇ ਚੰਗੀਆਂ ਉਹ ਖਾਣੀਆਂ ਚਾਹੀਦੀਆਂ ਹਨ, ਪਰ ਫਿਰ ਵੀ ਜੋ ਬਿਮਾਰੀ ਲੱਗਣੀ ਹੋਏ ਉਹ ਲੱਗਦੀ ਹੈ ਅਤੇ ਹੁਕਮ ਵਿੱਚ ਲੱਗਦੀ। ਹਜ਼ੂਰ ਕਹਿੰਦੇ ਨੇ ਭਾਈ ਮਤ ਕੋਈ ਜਾਣੋ ਕਿਸੀ ਕਹਿ ਕਿਛ ਹਾਥ ਹੈ, ਸਭ ਕਰੇ ਕਰਾਇਆ, ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੈ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਪਰਮਾਤਮਾ ਦੇ ਹੁਕਮ ਤੋਂ ਬਗੈਰ ਕੋਈ ਚੀਜ਼ ਨਹੀਂ ਲੱਗ ਸਕਦੀ, ਕੋਈ ਚੀਜ਼ ਲਾਗੂ ਨਹੀਂ ਹੋ ਸਕਦੀ। ਸੋ ਇਸ ਪ੍ਰਕਾਰ ਇਹ ਜਿਹੜਾ ਸਾਨੂੰ ਚੰਬੜੇ ਹੋਏ ਨੇ ਦੁੱਖ ਰੋਗ ਤਕਲੀਫਾਂ ਪਰਮਾਤਮਾ ਦੇ ਵਿਛੋੜੇ ਕਰਕੇ ਨੇ, ਅਤੇ ਅੰਦਰ ਤਾਂ ਹੈ ਹੀ ਸਭ ਦੇ, ਹਉਮੈ ਦਾ ਰੋਗ ਅੰਦਰ ਚੰਬੜਿਆ ਹੋਇਆ ਅਤੇ ਦੁੱਖ ਵਿਛੋੜੇ ਕਰਕੇ ਹੈ, ਬੜੀਆਂ ਤਕਲੀਫਾਂ ਹਨ। ਔਰ ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ, ਜਿਨ ਕੀਤਾ ਤਿਸੈ ਨਾ ਜਾਣੀ ਅੰਧਾ, ਤਾਂ ਦੁੱਖ ਸਹਿ ਪੁਰਾਣੀ। ਇਹ ਜੀਵਤ ਸਰੀਰ ਧਾਰ ਧਰ ਕੇ ਦੁੱਖ ਸਹਾਰਦਾ ਹੀ ਪਿਆ। ਹਉਮੈ ਰੋਗ ਮਨੁੱਖ ਕੋ ਦੀਨਾ, ਇਹ ਤਾਂ ਪੱਕਾ ਰੋਗ ਚੰਬੜਿਆ ਹੋਇਆ, ਅਤੇ ਬਾਕੀ ਜਿਹੜੇ ਜੀਆਂ ਨੂੰ ਪ੍ਰਬਲ ਰੋਗ ਹਨ ਉਹ ਇਹਦੇ ਅੰਦਰ ਵੀ ਹੈ। ਕਾਮ ਰੋਗ ਮੈਗਲ ਬਸ ਲੀਨਾ, ਹਜ਼ੂਰ ਦ੍ਰਿਸ਼ਟਾਂਤ ਦਿੰਦੇ ਨੇ ਕਿ ਹਾਥੀ ਨੂੰ ਇੱਕ ਰੋਗ ਹੈ ਸਪਰਸ਼ ਦਾ ਦੋਸ਼, ਵਾਸ਼ਨਾ ਵਿਕਾਰ, ਉਹਦਾ ਕਰਕੇ ਟੋਏ 'ਚ ਸੁੱਟ ਕੇ ਉਹਨੂੰ ਫੜ ਲਿਆ, ਸਾਰੀ ਉਮਰ ਕੁੰਡੇ ਸਹਾਰੇ ਅਗਲੇ ਸਿਰ 'ਤੇ ਬੈਠੇ ਉਹਨੂੰ ਮੰਗਣ ਦਾ ਸਾਧਨ ਬਣਾ ਕੇ ਲਈ ਫਿਰਦੇ। ਇਹ ਐਡਾ ਵੱਡਾ ਜਾਨਵਰ ਇਸ ਵਿਕਾਰ ਕਰਕੇ ਕਹਿੰਦੇ ਫਸ ਗਿਆ ਜੀ, ਸਾਰੀ ਉਮਰ ਲਈ ਅਧੀਨ ਹੋ ਗਿਆ। ਕਾਮ ਰੋਗ ਮੈਗਲ ਬਸ ਲੀਨਾ, ਦ੍ਰਿਸ਼ਟ ਰੋਗ ਪਚ ਮੋਏ ਪਤੰਗਾ, ਦ੍ਰਿਸ਼ਟੀ ਨਾਲ ਲੋ ਨੂੰ ਚਾਨਣ ਨੂੰ ਵੇਖਣ ਦਾ ਰੋਗ ਪਤੰਗੇ ਨੂੰ ਲੱਗਿਆ ਅਤੇ ਖੰਭ ਸੜਵਾ ਬੈਠਾ, ਛਾਤੀ ਸੜ ਗਈ, ਤੜਫ ਤੜਫ ਕੇ ਮਰ ਗਿਆ, ਅੱਗ 'ਚ ਪੈ ਕੇ ਸੜਿਆ। ਨਾਦ ਰੋਗ ਖੱਪ ਗਏ ਕੁਰੰਗਾ, ਕੰਨਾਂ ਦੀ ਸਰੋਤ ਦਾ ਰੋਗ ਲੱਗਾ ਹੋਇਆ ਹਿਰਨ ਨੂੰ ਅਤੇ ਉਹ ਵੀ ਖੱਪ ਗਿਆ। ਸਨਮੁਖ ਸਹਿਬਾਨ ਸਨਮੁਖ ਸਹਿਬਾਨ ਹੈ ਉਹ ਮਿਰਗ ਅਰਪੇ ਮਣਤਨ ਪ੍ਰਾਣ ਹੈ ਉਹ ਵੇਧਿਓ ਸਹਿਜ ਸਰੋਤ। ਇੱਕ ਸ਼ਿਕਾਰੀ ਲੋਕ ਘੜੇ ਦੇ ਉੱਪਰ ਕਾਗਜ਼ ਰੱਖ ਕੇ ਜਾਂ ਚੰਮ ਦਾ ਟੁਕੜਾ ਅਤੇ ਉਹਦੇ ਵਿੱਚ ਦੀ ਛੇਕ ਕਰਕੇ ਧਾਗੇ ਨਾਲ ਖੰਭ ਵਹਾ ਕੇ ਉਹਲੇ ਬੈਠ ਕੇ ਝਾੜੀ ਦੇ ਇੱਕ ਸ਼ਬਦ ਗਾਉਂਦੇ ਹਨ, ਨਾਦ ਗਾਉਂਦੇ ਆ ਸ਼ਬਦ, ਉਹਨੂੰ ਘੰਡੇ ਹੇੜੇ ਦਾ ਸ਼ਬਦ ਕਹਿੰਦੇ ਨੇ, ਹੇਠਾਂ ਉੱਪਰੋਂ ਕਾਗਜ਼ ਨੂੰ ਖਿੱਚਦੇ ਜਾਂ ਖੰਭ ਨੂੰ, ਅਤੇ ਉਸ ਵੇਲੇ ਘੜੇ 'ਚੋਂ ਇੱਕ ਆਵਾਜ਼ ਨਾਲ ਨਿਕਲਦੀ ਹੈ ਅਤੇ ਉਹਦਾ ਪ੍ਰੇਮੀ ਹੈ ਇਹ ਹਿਰਨ, ਇਸ ਕਰਕੇ ਭੱਜਾ ਆਉਂਦਾ, ਕੰਨ ਲਾਉਣਾ ਚਾਹੁੰਦਾ, ਨਾਲ ਸੁਣਨਾ ਚਾਹੁੰਦਾ, ਉਹ ਮਾਰ ਲੈਂਦੇ ਆ ਤੀਰਾਂ ਨਾਲ ਜਾਂ ਬੰਦੂਕ ਦੀ ਗੋਲੀ ਨਾਲ। ਇਸ ਪ੍ਰਕਾਰ ਪ੍ਰਾਣ ਦੇ ਬੈਠਾ, ਨਾਦ ਰੋਗ ਖੱਪ ਗਏ ਕੁਰੰਗਾ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿਹਵਾ ਰੋਗ ਜ਼ਬਾਨ ਦੇ ਚਸਕੇ ਦਾ ਰੋਗ ਹੈ ਇੱਕ ਮੱਛੀ ਨੂੰ, ਜਿਹਵਾ ਰੋਗ ਮੀਨ ਗ੍ਰਸਿਆਨੋ, ਮੀਨ ਮੱਛੀ ਗ੍ਰਸੀ ਗਈ, ਕਾਬੂ ਆ ਗਈ, ਪਕੜ ਲਈ ਅਗਲਿਆਂ ਕੁੰਡੀ ਨਾਲ, ਮਾਸ ਦਾ ਟੁਕੜਾ ਲਾ ਕੇ ਫਸਾ ਲਈ ਕੁੰਡੀ ਵਿੱਚ, ਬਾਹਰ ਸੁੱਟੀ ਖਿੱਚ ਕੇ, ਮੂੰਹ ਮਾਂਹ ਪਾਟ ਗਿਆ ਅਤੇ ਤੜਫ ਤੜਫ ਕੇ ਮਰ ਗਈ, ਉਹਨਾਂ ਕੱਟ ਵੱਢ ਕੇ ਭੋਜਨ ਬਣਾ ਲਿਆ। ਇਸ ਪ੍ਰਕਾਰ ਬਾਸਨ ਰੋਗ ਭਵਰ ਬਿਨ ਸਾਨੋ, ਭੌਰਾ ਕਮਲ ਫੁੱਲ ਦੇ ਮਕਰੰਦ ਰਸ ਦਾ ਪ੍ਰੇਮੀ ਉੱਪਰ ਆ ਕੇ ਬੈਠਾ, ਸ਼ਾਮਾਂ ਨੂੰ ਕਮਲ ਫੁੱਲ ਬੰਦ ਹੋਇਆ, ਭੌਰਾ ਗਲਤਾਨ ਹੋਇਆ, ਉੱਡਿਆ ਹੀ ਨਾ, ਫੁੱਲ ਦੇ ਵਿੱਚ ਹੀ ਮਰ ਗਿਆ। ਸਵੇਰ ਨੂੰ ਵੈਦਾਂ ਨੇ ਉਹ ਫੁੱਲ ਤੋੜ ਕੇ ਕੜਾਹੀ 'ਚ ਸੁੱਟ ਕੇ ਤਲੇ, ਜੇ ਬੇਹੋਸ਼ ਵੀ ਸੀ ਤਾਂ ਉੱਥੇ ਤਲਿਆ ਗਿਆ, ਦਵਾਈਆਂ 'ਚ ਪਾਇਆ ਉਹਨਾਂ ਨੇ। ਇਸ ਪ੍ਰਕਾਰ ਇਉਂ ਭਵਰਾ ਜਿਹੜਾ ਸੀ, ਬਾਸਨ ਰੋਗ ਭਵਰ ਬਿਨ ਸਾਨੋ, ਹੇਤ ਰੋਗ ਕਾ ਮੋਹ ਦਾ ਰੋਗ, ਹੇਤ ਰੋਗ ਕਾ ਸਗਲ ਸੰਸਾਰਾ, ਤ੍ਰਿਵਿਧ ਰੋਗ ਮੈਂ ਬੱਧੇ ਬਿਕਾਰਾ, ਰੋਗੇ ਮਰਤਾ ਰੋਗੇ ਜਨਮ, ਤੇਰਾ ਜਨਮ ਵੀ ਰੋਗ ਵਿੱਚ ਹੀ ਹੋਇਆ, ਮਰ ਵੀ ਰੋਗ ਵਿੱਚ ਹੀ ਗਿਆ। ਰੋਗੇ ਮਰਤਾ ਰੋਗੇ ਜਨਮੈ, ਰੋਗੇ ਫਿਰ ਜੋਨੀ ਭਰਮੈ, ਰੋਗ ਬੰਦ ਰਹਿਣ ਰਤੀ ਨਾ ਪਾਵੈ, ਬਿਨ ਸਤਿਗੁਰ ਰੋਗ ਕਤਹਿ ਨਾ ਜਾਵੈ, ਪਾਰ ਬ੍ਰਹਮ ਜਿਸ ਕੀਨੀ ਦਇਆ, ਬਾਹਾਂ ਪਕੜ ਰੋਗੋਂ ਕੱਢ ਲਿਆ, ਟੂਟੇ ਬੰਧਨ ਸਾਧ ਸੰਗ ਪਾਇਆ, ਕਹੋ ਨਾਨਕ ਗੁਰ ਰੋਗ ਮਿਟਾਇਆ। ਸਤਿਗੁਰੂ ਹੀ ਬਖਸ਼ਿਸ਼ ਕਰਕੇ ਤੇਰੇ ਰੋਗ ਮੇਟ ਸਕਦੇ ਨੇ, ਨਹੀਂ ਤਾਂ ਰੋਗ ਤਾਂ ਤੈਨੂੰ ਚੰਬੜੇ ਹੋਏ ਨੇ। ਆਰੋਗਿਅੰ ਮਹਾਰੋਗਿਅੰ ਬੇਸਿਮਰ ਅਤੇ ਕਰੁਣਾ ਮਾਇਆ, ਜਿਹੜੇ ਪਰਮਾਤਮਾ ਦੇ ਸਿਮਰਨ ਵੱਲੋਂ ਖਾਲੀ ਹਨ, ਰੋਗ ਦਿਖਾਈ ਦਿੰਦੇ ਵੀ ਰੋਗੀ ਹਨ, ਅਤੇ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਰੋਗੀ ਦਿਸਦੇ ਵੀ ਅਰੋਗ ਹਨ, ਜਿਨ੍ਹਾਂ 'ਤੇ ਪ੍ਰਭਾਵ ਨਹੀਂ ਪੈਂਦਾ ਰੋਗਾਂ ਦੁੱਖਾਂ ਤਕਲੀਫਾਂ ਦਾ। ਇਸ ਪ੍ਰਕਾਰ ਪਰਮੇਸ਼ੁਰ ਨੇ ਜਦੋਂ ਆਪਣੇ ਨਾਮ ਦਾ ਸਹਾਰਾ ਬਖਸ਼ਿਆ, ਗਿਆਨ ਦਾ ਸਹਾਰਾ ਬਖਸ਼ ਦਿੱਤਾ, ਤਾਂ ਦੁੱਖ ਰੋਗ ਦਾ ਡੇਰਾ ਅਗਿਆਨ ਭੰਨ ਦਿੱਤਾ। ਸੋ ਇਸ ਪ੍ਰਕਾਰ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰ ਅਰਾਧੀਐ ਪੂਰਨ ਸਤਿਗੁਰ ਗਿਆਨ। ਇਸ ਵਾਸਤੇ ਦੁੱਖਾਂ ਰੋਗਾਂ ਨੂੰ ਭੰਨਣ ਵਾਲਾ ਵਾਹਿਗੁਰੂ ਜੀ ਦਾ ਨਾਮ ਹੀ ਹੈ। ਜਦੋਂ ਇਹ ਸਹਾਰਾ ਬਖਸ਼ ਦਿੱਤਾ, ਵਾਹਿਗੁਰੂ ਨੇ ਆਸਰਾ ਆਪਣੇ ਨਾਮ ਦਾ ਬਖਸ਼ ਦਿੱਤਾ ਅਤੇ ਦੁੱਖਾਂ ਰੋਗਾਂ ਦਾ ਡੇਰਾ ਭੱਜ ਗਿਆ। ਅਨੰਦ ਕਰ ਹੈ ਨਰ ਨਾਰੀ, ਇੱਥੇ ਨਰ ਮਨ ਅਤੇ ਨਾਰੀ ਇੰਦਰੀਆਂ, ਇਸਤਰੀਆਂ ਦੇ ਨਿਆਈ ਇੰਦਰੀਆਂ ਹਨ। ਹੁਣ ਸਭ ਇੰਦਰੀਆਂ ਵਸ ਕਰ ਦਿੱਤੀ ਉਹ ਸਤਵੰਤਾ ਸਾੜਾ, ਜਿੱਤ ਲਾਈਨ ਤੈ ਲੱਗਦੀਆਂ ਨੈ ਖਿੰਜੋ ਤਾੜਾ। ਇੰਦਰੀਆਂ ਦਾ ਖਿੰਜੋ ਤਾੜਾ ਨੜੱਤਪੁਣਾ, ਸੋ ਆਪਾ ਆਪ ਮੁਹਾਰੇ ਚੱਲਣਾ ਇਹ ਹਟ ਗਿਆ। ਪਹਿਲਾਂ ਤਾਂ ਇੰਦਰੇ ਬੇਕਾਬੂ ਸਨ, ਅੱਖਾਂ ਬਗਾਨਾ ਰੂਪ ਤੱਕਣ ਵੱਲ ਭੁੱਖੇ ਬਾਜਾਂ ਦੀ ਨਿਆਈ ਦੌੜਦੀਆਂ ਸੀ, ਕੰਨ ਨਿੰਦਿਆ ਚੂਲੀ ਸੁਣ ਸੁਣ ਕੇ ਤਤਪਰ ਹੋ ਜਾਂਦੇ ਸਨ, ਭੱਜ ਦੌੜ ਕਰਦੇ ਸੀ, ਗੰਧਣ ਵੈਣ ਗੰਦੇ ਮੰਦੇ ਬੋਲ ਸੁਣਨ ਵਿੱਚ ਤਤਪਰ ਸਨ, ਜੀਭਾ ਨਿੰਦਿਆ ਚੁਗਲੀ ਅਤੇ ਹੋਰ ਸੰਸਾਰੀ ਗੱਲਾਂ ਵਿੱਚ ਖਚਤ ਰਹਿੰਦੀ ਸੀ, ਅਤੇ ਇਸ ਤਰ੍ਹਾਂ ਪੈਰ ਕੁਸੰਗਤ ਵੱਲ ਜਾਣਾ ਪਸੰਦ ਕਰਦੇ ਸੀ, ਹੱਥ ਬੁਰੇ ਕਰਮ ਕਰਨ ਨੂੰ ਚੰਗਾ ਸਮਝਦੇ ਸਨ। ਇਉਂ ਇੰਦਰੇ ਜਿਹੜੇ ਸੀ ਉਹ ਮਨ ਦੀ ਮੈਲ ਕਰਕੇ ਭੈੜਿਆਂ ਕੰਮਾਂ 'ਚ ਪ੍ਰਵਿਰਤ ਸਨ, ਅਤੇ ਜਦੋਂ ਵਾਹਿਗੁਰੂ ਦੇ ਨਾਮ ਦਾ ਸਹਾਰਾ ਮਿਲ ਜਾਏ ਫਿਰ ਇਹ ਐਨ ਖਾਮੋਸ਼ ਹੋ ਜਾਂਦੇ, ਅਧੀਨ ਹੋ ਜਾਂਦੇ ਨੇ, ਟਿਕ ਜਾਂਦੇ ਹਨ, ਇਹਨਾਂ ਦੀ ਦੌੜ ਭੱਜ ਮੁੱਕ ਜਾਂਦੀ ਹੈ, ਕਿਉਂਕਿ ਮਨ ਹੀ ਨਹੀਂ ਕਿਸੇ ਪਾਸੇ ਜਾਂਦਾ, ਮਨ 'ਚ ਇੱਛਾ ਹੀ ਨਹੀਂ ਹੁੰਦੀ ਕਿ ਨਾ ਅੱਖਾਂ ਰਾਹੀਂ ਕੁਝ ਐਸਾ ਵੇਖੀਏ, ਕਿਉਂਕਿ ਅੱਖੀਂ ਦੇਖ ਨਰ ਜੀਆਂ ਬੋ ਰੰਗ ਤਮਾਸ਼ੇ। ਸਾਡੀ ਹਾਲਤ ਹੈ, ਬੜਾ ਕੁਛ ਦੇਖਣ ਦੇ ਬਾਵਜੂਦ ਰਜੀਆਂ ਨਹੀਂ। ਮੈਂ ਇੱਕ ਨਗਰ ਵਿੱਚ ਸੇਵਾ ਕਰਦਾ ਸੀ ਗ੍ਰੰਥੀ ਦੇ ਤੌਰ 'ਤੇ, ਉਸ ਪਿੰਡ ਦਾ ਇੱਕ ਬਜ਼ੁਰਗ ਸੀ, ਜੈਲਦਾਰ ਸਵਰਨ ਸਿੰਘ ਨਾਂ ਸੀ ਉਹਦਾ, ਅਤੇ ਉਹਨੇ ਮੈਨੂੰ ਕਈ ਵਾਰੀ ਰੋਕ ਲੈਣਾ, ਅਤੇ ਰੋਕ ਕੇ ਦੁਕਾਨ 'ਤੇ ਬੈਠਿਆ ਮੈਨੂੰ ਕਹਿਣ ਲੱਗਾ, ਭਾਈ ਦਲਜੀਤ ਸਿਆਂ, ਮੈਂ ਦੁਨੀਆ ਵੱਲ ਵੇਖ ਕੇ ਬੜਾ ਹੈਰਾਨ ਹਾਂ ਵੀ ਇਹ ਸਿਨੇਮੇ ਵੇਖਣ ਕਿਉਂ ਜਾਂਦੇ। ਮੈਂ ਕਿਹਾ ਵੀ ਪਤਾ ਨਹੀਂ। ਕਹਿਣ ਲੱਗਾ, ਆਹ ਸਾਰਾ ਤਮਾਸ਼ਾ ਸਿਨੇਮੇ ਹੀ ਲੱਗੇ ਹੋਏ ਨੇ, ਇਹ ਵੇਖ ਵੇਖ ਰੱਜੇ ਨਹੀਂ, ਹੋਰ ਸਿਨੇਮੇ ਵੇਖਣ ਜਾਣਾ ਚਾਹੁੰਦੇ। ਅਤੇ ਮੈਂ ਕਿਹਾ ਜੀ ਹਾਂ ਇਹ ਗਲਤ ਹੈ। ਕਹਿੰਦੇ ਇਸ ਪ੍ਰਕਾਰ ਅਕਲ ਚਾਹੀਦੀ ਹੈ ਮਨ ਨੂੰ ਵੀ ਜੇ ਅੱਗੇ ਤਮਾਸ਼ੇ ਵੇਖ ਕੇ ਨਹੀਂ ਰੱਜਿਆ ਤਾਂ ਹੋਰ ਸਿਨੇਮੇ ਵੇਖ ਵੇਖ ਕਿੱਥੇ ਤੇਰੀ ਖੁਰਾਕ ਪੂਰੀ ਹੋ ਜਾਏਗੀ। ਇਹ ਤਾਂ ਤੈਨੂੰ ਆਪਣਾ ਆਪ ਸਮਝਾਉਣਾ ਹੀ ਪੈਣਾ। ਅੱਖੀਂ ਦੇਖ ਨਾ ਰੱਜੀਆਂ ਬੋ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ, ਸਾਦੀ ਜੀਭ ਨਾ ਰੱਜੀਆ ਕਰ ਭੋਗ ਬਿਲਾਸ। ਜਿਨ੍ਹਾਂ ਮਹਾਂਪੁਰਸ਼ਾਂ ਦੇ ਨਾਲ ਦਾਸ ਨੂੰ ਰਹਿਣ ਦਾ ਸੁਭਾਗ ਮਿਲਿਆ, ਬਾਬਾ ਠਾਕੁਰ ਸਿੰਘ ਜੀ ਨਿਊਯਾਰਕ ਇੱਕ ਘਰ 'ਚ ਪਿਜ਼ਾ ਬਣਾਇਆ ਹੋਇਆ, ਅਤੇ ਉਹ ਸਾਰੇ ਛਕਣ ਵਾਲੇ, ਪਿਜ਼ਾ ਬਣਿਆ ਜੀ ਪਿਜ਼ਾ ਬਣਿਆ, ਕਹਿਣ ਲੱਗੇ ਅੱਛਾ ਥੋੜ੍ਹਾ ਜਿਹਾ ਮੈਨੂੰ ਵਿਖਾਓ, ਅਤੇ ਉਹ ਦਿੱਤਾ ਥਾਲ 'ਚ ਪਾ ਕੇ। ਉਹਨਾਂ ਜਦੋਂ ਥੋੜ੍ਹਾ ਮੂੰਹ 'ਚ ਪਾਇਆ ਤਾਂ ਬਾਅਦ 'ਚ ਕਹਿਣ ਲੱਗੇ, ਸਿੰਘੋ ਇਹ ਜ਼ਬਾਨ ਦਾ ਹੀ ਸਵਾਦ ਆ ਨਾ, ਹੋਰ ਤਾਂ ਕੁਛ ਨਹੀਂ, ਮੂੰਹ ਦਾ ਹੀ ਸਵਾਦ ਆ, ਹੋਰ ਤਾਂ ਕੁਛ ਨਹੀਂ। ਅਸਲ ਗੱਲ ਤਾਂ ਇਹ ਹੀ ਹੈ ਕਿ ਜ਼ਬਾਨ ਨਾਲ ਪਦਾਰਥ ਟੱਚ ਕਰਦਾ ਅਤੇ ਰਸ ਥੋੜ੍ਹਾ ਜਿਹਾ ਪ੍ਰਤੀਤ ਹੁੰਦਾ ਅਤੇ ਮਨੁੱਖ ਇੱਥੇ ਹੀ ਗਲਤਾਨ ਹੋਇਆ ਪਿਆ। ਇਹ ਸਮਝ ਲਓ ਵੀ ਇਹ ਬੂੰਦ ਹੈ ਅਤੇ ਆਤਮ ਆਨੰਦ ਸਮੁੰਦਰ ਵਰਗਾ, ਜਿਸ ਸਮੁੰਦਰ ਦੀ ਇੱਕ ਬੂੰਦ ਵਿੱਚ ਮਨੁੱਖ ਪਾਗਲ ਹੋਇਆ ਫਿਰਦਾ, ਜਿਹਨੂੰ ਉਹ ਸਮੁੰਦਰ ਮਿਲ ਜਾਏਗਾ ਉਹਦੀ ਕੀ ਹਾਲਤ ਹੋਏਗੀ, ਉਹ ਕੈਸਾ ਰਸੀਆ ਹੋਏਗਾ। ਇਸ ਪ੍ਰਕਾਰ ਅੱਖੀਂ ਦੇਖ ਨਾ ਰੱਜੀਆਂ ਬੋ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ, ਸਾਦੀ ਜੀਭ ਨਾ ਰੱਜੀਆ ਕਰ ਭੋਗ ਬਿਲਾਸੇ। ਮੇਰੇ ਇਲਾਕੇ 'ਚ ਇੱਕ ਮਾਈ ਸੀ, ਉਹ ਨਾ ਤਾਂ ਨਿੰਦਿਆ ਚੁਗਲੀ ਕਰਦੀ ਸੀ ਅਤੇ ਨਾ ਸੁਣਦੀ ਸੀ, ਐਡਾ ਵਾਹਿਗੁਰੂ ਨੇ ਉਹਨੂੰ ਦਾਤ ਬਖਸ਼ੀ ਸੀ, ਸਿਮਰਨ ਕਰਦੀ ਸੀ ਬਹੁਤ। ਜੇ ਪਿੰਡ ਦੀ ਮਾਈ ਕੋਈ ਆ ਜਾਏ ਕਿਸੇ ਦੀ ਗੱਲ ਕਰਨ ਲੱਗੇ ਤਾਂ ਉਹਨੇ ਕਹਿਣਾ, ਭੈਣਾ ਬਸ, ਆਪਣਾ ਆਪ ਨਹੀਂ ਸੰਭਾਲਿਆ ਜਾਂਦਾ, ਕਿਸੇ ਦੀ ਕੀ ਗੱਲ ਕਰਨੀ, ਆਪਣੀ ਦੱਸ ਜਾਂ ਮੇਰੀ ਸੁਣ, ਮੈਂ ਤੇਰੇ ਕੋਲੋਂ ਸੁਣਾਂਗੀ, ਅੱਗੇ ਕਿਸੇ ਨਾਲ ਕਰਾਂਗੀ, ਉਸ ਬੀਬੀ ਕੋਲ ਗੱਲ ਜਾਏਗੀ, ਉਹ ਫਿਰ ਮੈਨੂੰ ਪੁੱਛਣ ਆਏਗੀ, ਜਾਂ ਮੈਂ ਪੜਦਾ ਰੱਖਾਂਗੀ ਅਤੇ ਝੂਠ ਬੋਲਾਂਗੀ, ਜਾਂ ਫਿਰ ਮੈਨੂੰ ਬੇਪਤ ਹੋਣਾ ਪਵੇਗਾ, ਮੈਨੂੰ ਅਗਲੀ ਵੱਧ ਘੱਟ ਬੋਲੇਗੀ, ਤੂੰ ਮੇਰੇ ਬਾਰੇ ਗੱਲਾਂ ਕਰਦੀ। ਪੁਆੜੇ ਹੀ ਆ ਨਾ ਦੁਨੀਆ ਵਿੱਚ ਸਾਰੇ, ਅਤੇ ਮਨੁੱਖ ਦਾ ਮਨ ਰਸ ਲੈਂਦਾ ਇਹਨਾਂ ਪੁਆੜਿਆਂ ਦੇ ਵਿੱਚ, ਅਤੇ ਫਿਰ ਦੁਖੀ ਵੀ ਹੁੰਦਾ। ਇਸ ਪ੍ਰਕਾਰ ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ, ਸਾਦੀ ਜੀਵ ਨਾ ਰੱਜੀਆ ਕਰ ਭੋਗ ਬਿਲਾਸੇ, ਨੱਕ ਨਾ ਰੱਜਿਆ ਵਾਸ ਲੈ ਦੁਰਗੰਧ ਸੁਵਾਸੇ, ਰੱਜ ਨਾ ਕੋਈ ਜੀਵ ਆ ਕੂੜੈ ਪਰਵਾਸੇ, ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿ ਰਾਸੇ। ਪੀਰ ਗੁਰਾਂ ਨਾਲ ਮੁਰੀਦਾਂ ਸੇਵਕਾਂ ਦੀ ਜਿਹੜੀ ਪਿਰਹੜੀ ਪ੍ਰੀਤ ਹੈ, ਇਹ ਸੱਚੀ ਰਹੁ ਰੀਤ ਹੈ, ਇਹ ਸੱਚੀ ਰਾਸ ਪੂੰਜੀ ਹੈ ਨਾਲ ਨਿਭਣ ਵਾਲੇ। ਇਸ ਪ੍ਰਕਾਰ ਇਹ ਫਿਰ ਜਿਹੜੇ ਇੰਦਰੇ ਹਨ ਅੰਤਰਮੁਖ ਹੋ ਜਾਂਦੇ ਆ, ਇਹਨਾਂ ਦੇ ਰਸ ਨਹੀਂ ਰਹਿ ਜਾਂਦੇ ਬਾਹਰ ਵਾਲੇ। ਆਨੰਦ ਕਰ ਹੈ ਨਰ ਨਾਰੀ, ਮਨ ਵੀ ਅਤੇ ਇੰਦਰੀਆਂ ਵੀ, ਮਨੁੱਖ ਅਤੇ ਇਸਤਰੀਆਂ ਆਨੰਦ ਮੰਗਲਾਚਾਰ ਕਰ ਰਹੀਆਂ। ਹਰ ਹਰ ਪ੍ਰਭ ਕਿਰਪਾ ਧਾਰੀ, ਪਰ ਹੋਇਆ ਤਾਂ ਹਰੀ ਦੁੱਖਾਂ ਨੂੰ ਹਰਨ ਵਾਲਾ, ਅਗਿਆਨ ਨੂੰ ਨਾਸ ਕਰਨ ਵਾਲਾ, ਸ੍ਰਿਸ਼ਟੀ ਨੂੰ ਅੰਤ ਵੇਲੇ ਹਰੀ ਹਰ ਨਾਸ ਕਰਨ ਵਾਲਾ, ਔਰ ਸ਼ੁਭ ਗੁਣਾਂ ਦੀ ਹਰਿਆਵਲਤਾ ਨਾਲ ਮਾਲਾਮਾਲ ਕਰਨ ਵਾਲਾ ਹਰੀ, ਪ੍ਰਭੂ ਸਰਵ ਸ਼ਕਤੀਮਾਨ, ਮਾਲਕ ਅਤੇ ਰੱਖਿਅਕ। ਇਹ ਪ੍ਰਭੂ ਸ਼ਬਦ ਦੇ ਅਰਥ ਨੇ। ਉਸ ਐਸੇ ਵਾਹਿਗੁਰੂ ਪਰਮਾਤਮਾ ਨੇ ਜਦੋਂ ਕਿਰਪਾ ਕੀਤੀ ਤਾਂ ਉਦੋਂ ਇਹ ਅਵਸਥਾ ਬਣੀ। ਰੱਬ ਦੇ ਪਿਆਰਿਆਂ ਨੇ ਮਨ ਨੂੰ ਸਮਝਾਇਆ, ਪਈ ਰੇ ਮਨ ਮੂਸ। ਹਜ਼ੂਰ ਕਹਿੰਦੇ ਨੇ, ਮਨਾ ਤੂੰ ਬੜਾ ਆਕੜਿਆ ਫਿਰਦਾ, ਪਰ ਤੈਨੂੰ ਦੱਸੀਏ ਤੇਰੀ ਹਾਲਤ ਕੀ ਹੈ, ਤੂੰ ਹੈ ਕਿੰਨਾ। ਹੇ ਮਨਾ ਤੂੰ ਇੱਕ ਚੂਹਾ ਹੈ। ਰੇ ਮਨ ਮੂਸ, ਬਿਲਾ ਮੈਂ ਗਰਬਤ, ਬਿਲਾ ਨਾਮ ਖੁੱਡਦਾ। ਜਿਵੇਂ ਖੁੱਡ 'ਚ ਵੜਿਆ ਚੂਹਾ ਹੰਕਾਰ ਨਾਲ ਫੁੰਕਾਰੇ ਮਾਰੇ, ਤੂੰ ਇਹੋ ਜਿਹਾ। ਆ ਦੇਹੀ ਤੇਰੀ ਇੱਕ ਖੁੱਡ ਹੈ ਅਤੇ ਤੂੰ ਇਹਦੇ 'ਚ ਵੜਿਆ ਹੋਇਆ ਇੱਕ ਚੂਹਾ। ਰੇ ਮਨ ਮੂਸ, ਧੰਨ ਗੁਰੂ ਅਰਜਨ ਦੇਵ ਦੇ ਪਵਿੱਤਰ ਭਜਨ। ਰੇ ਮਨ ਮੂਸ, ਬਿਲਾ ਮੈਂ ਗਰਬਤ, ਕਰਤਬ ਕਰਤ ਮਹਾਂ ਮੁਗਨਾ। ਤੂੰ ਜਿੰਨੇ ਕਰਨੇ ਕਰਤੱਬ ਕਰਦਾ ਮਹਾਨ ਮੂਰਖਾਂ ਵਾਲੇ ਨੇ। ਕਰਤਬ ਕਰਤ ਮਹਾਮੁਗਨ, ਸੰਪਤ ਦੋਲ ਝੋਲ ਸੰਗ ਝੂਲਤ। ਸੰਪਤੀ ਜਾਇਦਾਦ ਦੇ ਪੰਘੂੜੇ ਵਿੱਚ ਚੜ੍ਹਿਆ ਹੋਇਆ, ਬੜੇ ਹੂਟੇ ਮਾਢੇ ਲੈ ਰਿਹਾ, ਬੜਾ ਰਸ ਆਉਂਦਾ ਤੈਨੂੰ ਪਦਾਰਥਾਂ ਵਿੱਚੋਂ। ਮੇਰੇ ਕੋਲ ਮਾਇਆ ਬੜੀ ਜਮ੍ਹਾਂ, ਮੇਰੇ ਕੋਲ ਬੜੀ ਜਾਇਦਾਦ। ਸੰਪਤ ਦੋਲ ਝੋਲ ਸੰਗ ਝੂਲਤ, ਮਾਇਆ ਮਗਨ ਭਰਮਤ ਘੁੱਗਨਾ। ਮਾਇਆ 'ਚ ਐਸਾ ਮਸਤ ਹੋਇਆ ਅਤੇ ਐਸਾ ਭਰਮਦਾ ਭਟਕਦਾ ਫਿਰਦਾ ਜਿਵੇਂ ਦਿਨ ਵੇਲੇ ਉੱਲੂ ਕੰਧਾਂ ਨਾਲ ਵੱਜਦੇ ਫਿਰਦੇ ਨੇ। ਸੂਰਜ ਚੜ੍ਹੇ ਅਤੇ ਉੱਲੂ ਨੂੰ ਦਿਸਣੋਂ ਬੰਦ ਹੋ ਜਾਂਦਾ। ਇੱਕ ਐਸਾ ਜੀਵ ਰੱਬ ਨੇ ਪੈਦਾ ਕੀਤਾ, ਬਾਕੀ ਸਾਰੀ ਦੁਨੀਆ ਨੂੰ ਪ੍ਰਕਾਸ਼ ਹੁੰਦਾ ਸੂਰਜ ਚੜ੍ਹਨ ਨਾਲ, ਪਰ ਦਿਨ ਵੇਲੇ ਉੱਲੂ ਨੂੰ ਬਿਲਕੁਲ ਨਹੀਂ ਦਿਸਦਾ। ਇਸ ਕਰਕੇ ਉੱਲੂ ਰਾਤ ਨੂੰ ਬਾਹਰ ਨਿਕਲਦਾ। ਕਹਿੰਦੇ ਤੂੰ ਵੀ ਉੱਲੂ ਵਾਂਗ ਭਰਮਦਾ ਭਟਕਦਾ ਫਿਰਦਾ, ਕਦੇ ਇੱਧਰ ਕਦੇ ਇੱਧਰ, ਅਸਲ ਟਿਕਾਣੇ ਨਹੀਂ ਆਉਂਦਾ। ਮਾਇਆ ਮਗਨ ਭਰਮਤ ਘੁੱਗਨਾ, ਮਾਤ ਪਿਤਾ ਬਨਤਾ ਸੁਤ ਬੰਧਪ। ਇਹ ਸੰਸਾਰ ਦੇ ਵਿੱਚ ਜਿੰਨੇ ਸੰਬੰਧ ਨੇ, ਮਾਤਾ ਪਿਤਾ ਇਸਤਰੀ ਪੁੱਤਰ ਸੰਬੰਧੀ ਭੈਣ ਭਰਾ, ਤਾਂ ਸਿਉਂ ਮੋਹ ਵੱਢਿਓ ਸੋ ਘਨਾ। ਤੇਰੇ ਅੰਦਰ ਉਹਨਾਂ ਦੇ ਨਾਲ ਮੋਹ ਬੜਾ ਪ੍ਰਬਲ ਵੱਧ ਗਿਆ, ਬੜਾ ਜ਼ਬਰਦਸਤ ਮੋਹ ਵੱਧ ਗਿਆ। ਤਾਂ ਸਿਉਂ ਮੋਹ ਵੱਢਿਓ ਸੋ ਘਨਾ, ਬੋਇਓ ਬੀਜ ਅਹੰ। ਅਤੇ ਨਾਲ ਤੂੰ ਆਪਣੇ ਹਿਰਦੇ 'ਚ ਇੱਕ ਹੰਕਾਰ ਦਾ ਬੀਜ ਬੀਜ ਲਿਆ ਹੈ। ਮਾਵੇਂ ਅੰਕੁਰ, ਅਤੇ ਜਦੋਂ ਬੀਜ ਉੱਗ ਪਏ ਅੰਕੁਰ ਫੁੱਟਦੇ ਨੇ। ਜਿਹੜੀ ਮਮਤਾ ਤੇਰੇ ਅੰਦਰ ਆ, ਇਹ ਅੰਕੁਰ ਫੁੱਟੇ ਨੇ। ਬੋਇਓ ਬੀਜ ਅਹੰ ਮਮੇ ਅੰਕੁਰ, ਬੀਤਤ ਔਧ ਕਰਤ ਅਗਨ। ਤੇਰੀ ਸਾਰੀ ਉਮਰ ਗੁਜ਼ਰ ਜਾਂਦੀ ਹੈ ਪਾਪ 'ਤੇ ਪਾਪ ਕਰਦੇ। ਬੀਤਤ ਔਧ ਕਰਤ ਅਗਨ, ਮ੍ਰਿਤ ਮੰਜਾਰ। ਤੂੰ ਆ ਚੂਹਾ, ਤੈਨੂੰ ਪਕੜਨ ਵਾਸਤੇ ਜਿਹੜੀ ਮੌਤ ਆ, ਕਾਲ ਹੈ, ਜਮਦੂਤ ਹਨ, ਉਹ ਹਨ ਬਿੱਲੇ ਦੀ ਨਿਆਈ। ਅਤੇ ਜਿਵੇਂ ਚੂਹੇ ਨੂੰ ਵੇਖ ਕੇ ਬਿੱਲਾ ਐਂ ਪੈਰ ਥੱਲੇ ਰੱਖ ਕੇ, ਪੈਰਾਂ ਦੇ ਉੱਪਰ ਆਪਣਾ ਮੂੰਹ ਰੱਖ ਕੇ ਤਾੜ ਲਾ ਕੇ ਬੈਠਾ ਹੁੰਦਾ ਵੀ ਮੇਰੀ ਗ੍ਰਿਫਤ ਵਿੱਚ ਆਵੇ, ਜਦੋਂ ਮੇਰੀ ਪਕੜ 'ਚ ਆ ਜਾਏਗਾ ਪਤਾ ਵੀ ਹੁਣ ਮੈਂ ਫੜ ਲੈਣਾ, ਉਸ ਵੇਲੇ ਝਪਟ ਮਾਰਦਾ। ਇਸ ਤਰ੍ਹਾਂ ਹੀ ਮੌਤ ਜਿਹੜੀ ਹੈ ਬਿੱਲਾ ਬਣ ਕੇ ਤੈਨੂੰ ਪਕੜਨ ਵਾਸਤੇ ਤਿਆਰੀ ਕਰ ਰਹੀ ਹੈ। ਮ੍ਰਿਤ ਮੰਜਾਰ ਪਸਾਰ ਮੁੱਖ ਨਿਰਖਤ, ਮੂੰਹ ਪਸਾਰ ਕੇ ਮੌਤ ਰੂਪ ਬਿੱਲਾ ਤੇਰੇ ਵੱਲ ਨਿਰਖਣਾ ਕਰ ਰਿਹਾ, ਨਿਰੀਖਣ ਵੀ ਕਦੋਂ ਪਕੜ ਜਾਏਗਾ, ਵੇਖ ਰਿਹਾ। ਨਿਰਖਣਾ ਮੈਨੇ ਚੰਗੀ ਤਰ੍ਹਾਂ ਵੇਖਣਾ, ਗਊ ਨਾਲ ਤੱਕਣਾ, ਜੋੜਾਂ। ਇਸ ਪ੍ਰਕਾਰ ਮ੍ਰਿਤ ਮੰਜਾਰ ਪਸਾਰ ਮੁੱਖ ਨਿਰਖਤ, ਮ੍ਰਿਤ ਮੰਜਾਰ ਪਸਾਰ ਮੁੱਖ ਨਿਰਖਤ, ਪੁੰਚਿਤ ਭੁਗਤ ਭੁੱਖ ਭੁਖਨ। ਅਤੇ ਤੂੰ ਇਹ ਖਿਆਲ ਹੀ ਛੱਡ ਛੱਡਿਆ ਵੀ ਸਾਹਮਣੇ ਬਿੱਲਾ ਬੈਠਾ, ਤੂੰ ਚੂਹੇ ਦੀ ਨਿਆਈ ਕੁਝ ਖਾਣ ਪੀਣ ਵਿੱਚ, ਪਦਾਰਥਾਂ ਨੂੰ ਭੋਗਣ 'ਚ, ਵਿਕਾਰਾਂ ਨੂੰ ਭੋਗਣ 'ਚ ਇਸ ਤਰ੍ਹਾਂ ਖਚਤ ਹੋਇਆ ਅਤੇ ਤ੍ਰਿਸ਼ਨਾ ਹੋਰ ਵਧਾਈ ਜਾ ਰਿਹਾ ਵੀ ਹੋਰ ਖਾਣਾ ਹੋਰ ਖਾਣਾ, ਉਹ ਮੌਤ ਦੇ ਬਿੱਲੇ ਦਾ ਚੇਤਾ ਭੁਲਾਤਾ ਹੀ। ਉਹਨੇ ਪਕੜ ਲੈਣਾ ਤੈਨੂੰ। ਅਤੇ ਮਹਾਰਾਜ ਕਹਿੰਦੇ ਤੈਨੂੰ ਸਾਧਨ ਇੱਕ ਦੱਸ ਦਿੰਦੇ ਹਾਂ ਤਰੀਕਾ ਉਸ ਤੋਂ ਬਚਣ ਦਾ। ਸਿਮਰ ਗੋਪਾਲ ਦਿਆਲ ਸਤ ਸੰਗਤ, ਨਾਨਕ ਜਗ ਜਾਣਤ ਸੁਪਨਾ। ਜਗਤ ਨੂੰ ਸੁਪਨਾ ਜਾਣਦਾ ਹੋਇਆ ਸਤ ਸੰਗਤ ਵਿੱਚ ਮਿਲ, ਅਤੇ ਸ੍ਰਿਸ਼ਟੀ ਨੂੰ ਪਾਲਣ ਵਾਲਾ ਜਿਹੜਾ ਵਾਹਿਗੁਰੂ ਆ ਨਾ, ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ, ਦਇਆ ਦਾ ਸੋਮਾ, ਦਇਆ ਦਾ ਘਰ, ਉਹਦਾ ਸਿਮਰਨ ਕਰ ਲਾ। ਜੇ ਤੇਰੇ ਭਾਗ ਸਵੱਲੇ ਆ ਤਾਂ ਸਮਝ ਲੈ ਬਚਨ। ਸਤਿਗੁਰੂ ਮਨ ਨੂੰ ਸੰਬੋਧਨ ਕਰਕੇ ਬਚਨ ਕਰਦੇ। ਇਸ ਤਰ੍ਹਾਂ ਗੁਰਮੁਖਾਂ ਨੇ ਗੁਰੂ ਦੇ ਉਪਦੇਸ਼ ਰਾਹੀਂ ਮਨ ਨੂੰ ਸਮਝਾ ਲਿਆ, ਅਤੇ ਇਸ ਪ੍ਰਕਾਰ ਵਾਹਿਗੁਰੂ ਨੇ ਜਦੋਂ ਕਿਰਪਾ ਕੀਤੀ ਅਤੇ ਇਹ ਮਨ ਅਤੇ ਇੰਦਰੇ ਫਿਰ ਇੱਕ ਹੋਰ ਰਸ ਵਿੱਚ ਚਲੇ ਗਏ, ਆਨੰਦ ਵਾਲੇ ਰਸ ਵਿੱਚ ਚਲੇ ਗਏ, ਉੱਥੇ ਆਨੰਦ ਮਾਣਦੇ ਨੇ। ਸੰਤੋ ਸੁਖ ਹੋਵਾ ਸਭ ਥਾਈਂ, ਇਹ ਰੱਬ ਦੇ ਸੰਤ ਜਨੋ, ਉਸ ਅਵਸਥਾ ਜਦੋਂ ਚਲੇ ਜਾਈਏ ਤਾਂ ਸਭ ਥਾਈਂ ਜਿੱਥੇ ਵੀ ਕਿਤੇ ਵੀ ਜਾਈਏ ਸੁੱਖ ਹੀ ਸੁੱਖ ਹੁੰਦਾ, ਕੋਈ ਐਸੀ ਜਗ੍ਹਾ ਨਹੀਂ। ਹੁਣ ਦੁੱਖਾਂ ਨਾ ਹੀ ਜਾਏ, ਦੁੱਖਾਂ ਵਾਸਤੇ ਕੋਈ ਜਗ੍ਹਾ ਹੀ ਨਹੀਂ ਰਹਿ ਗਈ, ਦੁੱਖ ਕਿੱਥੇ ਆ ਕੇ ਲੱਗੇਗਾ। ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਹਾਰ ਨਹੀਂ ਸਭ ਜੇਤਾ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਏਕੈ ਏਕੀ ਨੇਤਾ। ਇਸ ਪ੍ਰਕਾਰ ਕੋਈ ਦੁੱਖ ਦਾ ਪ੍ਰਭਾਵ ਨਹੀਂ, ਇਸ ਤਰ੍ਹਾਂ ਸਦੀਵੀ ਸੁੱਖ ਅੰਦਰਲਾ ਸੁੱਖ ਹੈ ਉਹ ਮਿਲ ਜਾਂਦਾ। ਪਾਰ ਬ੍ਰਹਮ ਪੂਰਨ ਪਰਮੇਸ਼ੁਰ, ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਸ਼ੁੱਧ ਸਰੂਪ, ਪੂਰਨ ਸਾਰੀ ਸ੍ਰਿਸ਼ਟੀ 'ਚ ਸਮਾਇਆ ਹੋਇਆ, ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ, ਜਿਮੀ ਜ਼ਮਾਨ ਕੇ ਬਿਖੈ, ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ, ਸਮਸਤ ਇੱਕ ਰਸ ਬਰਾਬਰ ਪਰਮਾਤਮਾ ਦੀ ਜੋਤ, ਜੋ ਬ੍ਰਹਿਮੰਡੇ ਸੋਈ ਪਿੰਡੇ, ਘਟ ਘਟ ਮੈਂ ਹਰਜੂ ਬਸੈ, ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧਵ ਜੀਆ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੂਹੀ ਸੰਗ ਸਮਾਈ। ਐਸਾ ਵਾਹਿਗੁਰੂ ਜੋ ਪੂਰਨ ਹੈ ਪਰਮੇਸ਼ੁਰ ਪਰਮ ਈਸ਼ਰ, ਛੇ ਈਸ਼ ਪੰਜ ਈਸ਼ਰ ਮੰਨੇ ਨੇ, ਜਿਵੇਂ ਸ਼ਿਵਜੀ ਆਦਿਕ, ਇਹਨਾਂ ਨੂੰ ਈਸ਼ਰ ਮੰਨਿਆ, ਅਤੇ ਪਰਮਾਤਮਾ ਨੂੰ ਪਰਮੇਸ਼ੁਰ ਤਾਂ ਕਿਹਾ ਗਿਆ, ਉਹ ਪਰਮ ਈਸ਼ਰ ਹੈ। ਈਸ਼ਤਾ ਹੁੰਦੀ ਹੈ ਸ਼ੁਭ ਗੁਣ ਜਾਂ ਅੰਤਰਜਾਮਤਾ, ਕਿਸੇ ਦੀ ਪਰਵਰਿਸ਼ ਕਰਨ ਦੀ ਸਮਰੱਥਾ ਆਦਿਕ, ਪਾਲਣ ਦੀ ਇਤਿਆਦਿ, ਅਤੇ ਇਹ ਸਾਰੇ ਜਿਹੜੇ ਈਸ਼ਰ ਹਨ ਇਹਨਾਂ ਸਾਰਿਆਂ ਦੇ ਉੱਪਰ ਸ਼੍ਰੋਮਣੀ ਈਸ਼ਰ ਪਰਮਾਤਮਾ, ਇਸ ਕਰਕੇ ਉਹ ਪਰਮਾਤਮਾ ਪਰਮੇਸ਼ੁਰ ਰਵ ਰਹਿਆ ਸਭਨੀ ਜਾਈ, ਉਹ ਰਵ ਰਹਿਆ, ਅਭੇਦ ਹੋ ਰਿਹਾ ਹੈ, ਵਿਆਪਕ ਹੋ ਰਿਹਾ ਹੈ, ਵਸ ਰਿਹਾ ਹੈ ਸਭਨਾ ਹੀ ਥਾਵਾਂ 'ਤੇ। ਤੂੰ ਸਭਨੀ ਥਾਈਂ ਜਿੱਥੇ ਹਾਂ ਜਾਈ, ਸਾਚਾ ਸਿਰਜਣਹਾਰ ਜੀਓ। ਦੁਨੀਆਂ ਵਿੱਚ ਮਿੱਤਰ ਬਣਾਈਂਦੇ ਹਨ ਆਪਣੀ ਸਹਾਇਤਾ ਵਾਸਤੇ, ਸੰਬੰਧੀ ਸਾਡੀ ਸਹਾਇਤਾ ਵਾਸਤੇ ਸਮਝੇ ਜਾਂਦੇ, ਮੇਰੇ ਆਪਣੇ ਨੇ, ਮਿੱਤਰ ਬਣਾ ਲਈਦੇ ਹਨ। ਪਹਿਲੀ ਗੱਲ ਤਾਂ ਸੱਚਾ ਮਿੱਤਰ ਇਸ ਦੁਨੀਆਂ ਵਿੱਚ ਲੱਭਦਾ ਹੀ ਕੋਈ ਵਿਰਲਾ। ਹਜ਼ੂਰ ਕਹਿੰਦੇ ਨੇ, ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮਿੱਤ ਨਾ ਰਹੇ ਉਹ ਕੋਈ। ਸਾਲਕ ਮੈਨੇ ਸੰਤ ਸੁਭਾਅ ਵਾਲਾ ਮਿੱਤਰ, ਅਸਲੀ ਮਿੱਤਰ, ਸੱਚਾ ਮਿੱਤਰ। ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮਿੱਤ ਨਾ ਰਹੇ ਉਹ ਕੋਈ। ਭਾਈ ਬੰਦੀ ਹੇਤ ਚੁਕਾਇਆ, ਦੁਨੀਆਂ ਕਾਰਨ ਦੀਨ ਗਵਾਇਆ। ਦੀਨ ਮਾਨ ਧਰਮ ਲੋਕਾਂ ਗਵਾ ਦਿੱਤਾ ਹੈ, ਇਸ ਦੁਨੀਆਂ ਨੂੰ ਸੱਚੀ ਮੰਨ ਲਿਆ ਪਦਾਰਥਾਂ ਨੂੰ। ਇਸ ਪ੍ਰਕਾਰ ਮਿੱਤਰਤਾ ਕੋਈ ਵਿਰਲਾ ਹੈ, ਜੇ ਹੋਵੇ ਵੀ ਤਾਂ ਉਹ ਸਰੀਰ ਦੀ ਕੈਦ ਵਿੱਚ ਹੈ। ਕੋਈ 2 ਮੀਲ 'ਤੇ ਬੈਠਾ, ਕੋਈ 4 ਮੀਲ 'ਤੇ, ਕੋਈ 10 ਮੀਲ 'ਤੇ, ਕੋਈ 10,000 ਮੀਲ 'ਤੇ ਇੰਡੀਆ ਬੈਠਾ। ਹੁਣੇ ਹੀ ਲੋੜ ਪੈ ਜੇ ਕਿੱਥੋਂ ਭੱਜ ਕੇ ਆਏਗਾ, ਨਹੀਂ ਆ ਸਕਦਾ। 8 ਪੈਰ 24 ਘੰਟੇ ਕੋਈ ਸਾਡੇ ਨਾਲ ਬੱਜ ਕੇ ਨਹੀਂ ਰਹਿ ਸਕਦਾ। ਅਤੇ ਵਾਹਿਗੁਰੂ ਐਸਾ ਮਿੱਤਰ ਹੈ ਵੀ ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ 'ਤੇ ਹਰ ਮਨ ਵਸੈ, ਹੋਰ ਤਬਿਧ ਲਿਆ ਨਾ ਜਾਈ। ਕਹਿੰਦੇ ਜਿੱਥੇ ਵੀ ਪਰਮਾਤਮਾ ਨੂੰ ਮਨੋ ਹੋ ਕੇ ਆਰਾਧੀਏ ਉੱਥੇ ਮਿੱਤਰ। ਜਿਹੜੀ ਦਰੋਪਦੀ ਸੀ, ਜਿਸ ਵੇਲੇ ਉਹ ਜਿਹੜੇ ਦੁਰਯੋਧਨ ਸੀ, ਉਹਨਾਂ ਨੇ ਪਕੜ ਕੇ ਮੱਥੇ ਦੇ ਵਾਲਾਂ ਤੋਂ ਅਤੇ ਦਰੋਪਦੀ ਨੂੰ ਸਭਾ 'ਚ ਲਿਆਂਦਾ, ਦੁਨੀਆਂ ਦਾ ਇਕੱਠ ਕੀਤਾ ਦੁਆਲੇ, ਉਹ ਮਹਾਰਾਜਾ ਸੀ, ਅਤੇ ਕਹਿੰਦਾ ਸਾਰੀ ਦੁਨੀਆਂ ਦੇ ਸਾਹਮਣੇ ਇਹਨੂੰ ਨਗਨ ਕਰਨਾ। ਪਾਂਡਵਾਂ ਨੇ ਜੱਗ ਕੀਤਾ ਸੀ ਅਤੇ ਉੱਥੇ ਸਾਰੇ ਆਏ ਕਹਿਰੋਂ ਵੀ, ਅਤੇ ਉਹਨਾਂ ਨੇ ਇੱਕ ਸ਼ੀਸ਼ਾ ਇਸ ਤਰ੍ਹਾਂ ਦਾ ਲਾਇਆ ਹੋਇਆ ਸੀ, ਜੇ ਵੇਖੀਏ ਦਰਵਾਜ਼ਾ ਉੱਚਾ ਅਤੇ ਨੀਵਾਂ, ਜੇ ਨੀਵਾਂ ਦਿਸੇ ਤਾਂ ਉੱਚਾ, ਜੇ ਥਾਂ ਪੱਧਰੀ ਅਤੇ ਉਗੜੀ ਦੁਗੜੀ, ਉਗੜੀ ਦੁਗੜੀ ਦਿਸੇ ਤਾਂ ਪੱਧਰੀ। ਇਹ ਭੁਲੇਖਾ ਪਾਊ ਜੀ ਕਾਰਵਾਈ ਸੀ, ਅਤੇ ਇਹ ਅਮੀਰਾਂ ਦੇ ਖੇਖਣ। ਉਹ ਆਇਆ ਦੁਰਯੋਧਨ, ਪਹਿਲਾਂ ਤਾਂ ਦਰਵਾਜ਼ਾ ਨੀਵਾਂ ਸੀ, ਉਹਨੇ ਉੱਚਾ ਸਮਝ ਲਿਆ ਅਤੇ ਮੱਥਾ ਵੱਜਾ, ਅਤੇ ਫਿਰ ਉਹਨੇ ਥਾਂ ਵੇਖੀ, ਸਾਫ਼ ਸੁਥਰੀ ਹੈ ਸੀ, ਚਿੱਕੜ ਵਾਲੀ ਤਿਲਕ ਕੇ ਡਿੱਗ ਪਿਆ। ਦਰੋਪਦੀ ਮਹਿਲ ਦੀ ਛੱਤ 'ਤੇ ਖੜ੍ਹੀ ਸੀ, ਉਹਨੇ ਮਖੌਲ ਕੀਤਾ, ਅੰਨੇ ਦੇ ਅੰਨੇ ਰਹਿ ਨਾ। ਉਹਦੀ ਛੋਟੀ ਭਰਜਾਈ ਸੀ, ਜੇ ਮਖੌਲ ਕਰ ਵੀ ਦਿੱਤਾ ਤਾਂ ਜਰ ਰਹਿੰਦਾ, ਪਰ ਹੰਕਾਰੀ ਬੜਾ ਸੀ। ਬੜੀ ਕਰੂਰ ਦ੍ਰਿਸ਼ਟੀ ਨਾਲ ਦਰੋਪਦੀ ਵੱਲ ਵੇਖਿਆ ਅਤੇ ਕਹਿਣ ਲੱਗਾ, ਤੈਨੂੰ ਦੁਨੀਆਂ ਦੇ ਸਾਹਮਣੇ ਨਗਨ ਕਰਾਂ। ਖੈਰ, ਮੁੱਕਦੀ ਗੱਲ ਇਹ ਕਿ ਜੂਏ ਵਿੱਚ ਦਰੋਪਦੀ ਉਹਨਾਂ ਹਾਰ ਦਿੱਤੀ। ਇਹੋ ਇਸੇ ਤਰੀਕੇ ਨਾਲ ਉਹਨੇ ਕਰਨਾ ਸੀ ਕੰਮ, ਜੂਏ 'ਚ ਜਿੱਤ ਲਈ। ਫਿਰ ਕਹਿਣ ਲੱਗਾ, ਹੁਣ ਦੁਨੀਆਂ ਸਾਰੀ ਦੇ ਸਾਹਮਣੇ ਤੁਹਾਡੀ ਬੇਪਤੀ ਕਰਾਂਗਾ। ਪੰਜੇ ਉਹਦੇ ਪਤੀ ਹੱਟੇ ਕੱਟੇ ਵੇਖਦੇ ਸੀ, ਪੰਜੇ ਪਾਂਡੋ ਵੇਖਦੇ, ਉਹ ਕਟਰੁੱਧੀ ਨਾਰ ਜਿਨ੍ਹਾਂ ਦੀ। ਅਤੇ ਜਿਸ ਵੇਲੇ ਘਰ ਆਈ, ਠਾਕੁਰ ਮਿਲੇ ਪੈਜ ਰਹੀ, ਬੋਲੇ ਸ਼ਰਮਾਂਦੀ, ਨਾਥ ਅਨਾਥਾਂ ਬਾਣ ਤੁਰਾਂ। ਜਦੋਂ ਦਰੋਪਦੀ ਦੀ ਇੱਜ਼ਤ ਰਹਿ ਗਈ, ਕੱਪੜ ਕੋਟ ਉਸਾਰੇ ਨਾ, ਥੱਕੇ ਦੂਤ ਨਾ ਪਾਰ ਵਸਾਂ ਦੀ, ਇੰਨੇ ਕੱਪੜੇ ਆ ਗਏ ਭਈ ਉਹ ਨਗਨ ਨਾ ਕਰ ਸਕੇ, ਥੱਕ ਗਏ ਦੂਤ। ਜਦੋਂ ਦਰੋਪਦੀ ਘਰ ਆਈ ਤਾਂ ਕ੍ਰਿਸ਼ਨ ਜੀ ਨੇ ਪੁੱਛਿਆ ਹੱਸ ਕੇ, ਕਹਿੰਦੇ ਭਗਤਣੀਏ ਲਾਜ ਰਹਿ ਗਈ? ਤਾਂ ਗੁੱਸੇ ਨਾਲ ਬੋਲੀ, ਕਹਿੰਦੀ ਮਹਾਰਾਜ, ਜਦੋਂ ਇੱਕੋ ਹੀ ਸਾੜੀ ਮੇਰੇ ਸਰੀਰ 'ਤੇ ਰਹਿ ਗਈ ਸੀ, ਉਦੋਂ ਸਹਾਇਤਾ ਕੀਤੀ। ਪਹਿਲਾਂ ਮੈਂ ਕੁਰਲਾਉਂਦੀ ਰਹੀ, ਵਿਲਪਦੀ ਰਹੀ, ਮੈਨੂੰ ਫਿਕਰ ਪਿਆ, ਚਿੰਤਾ 'ਚ ਗ੍ਰਸੀ ਹੋਈ ਸਾਂ ਵੀ ਮੈਂ ਨਗਨ ਹੋ ਜਾਣਾ, ਉਦੋਂ ਕਿਉਂ ਸਹਾਇਤਾ ਕੀਤੀ, ਪਹਿਲਾਂ ਕਿਉਂ ਨਾ ਕੀਤੀ? ਤਾਂ ਕ੍ਰਿਸ਼ਨ ਜੀ ਨੇ ਕਿਹਾ ਸੀ, ਤੂੰ ਇੱਕ ਦੇਸ਼ੀ ਮੰਨਦੀ ਸੀ, ਕਦੇ ਗੋਕਲ ਨਿਵਾਸੀ, ਕਦੇ ਬਿੰਦਰਾ ਬਣੇ, ਕਦੇ ਸ਼ਿਆਮ ਘਨ ਨਾਂ ਲੈਂਦੀ ਸੀ। ਜਿਸ ਵੇਲੇ ਤੂੰ ਕਿਹਾ, ਹੇ ਸਰਬ ਵਿਆਪੀ ਜੀ, ਮੇਰੀ ਰੱਖਿਆ ਕਰੋ, ਤੁਸੀਂ ਹਰ ਥਾਂ ਹਾਜ਼ਰ ਹੋ, ਉਸੇ ਵੇਲੇ ਦੱਸ ਸਹਾਇਤਾ ਹੋਈ ਕਿ ਨਾ? ਜਦੋਂ ਮਨੁੱਖ ਦੇ ਅੰਦਰ ਹੀ ਪਰਮਾਤਮਾ ਹੈ ਨਹੀਂ, ਅੰਦਰ ਹੀ ਇਹ ਗੱਲ ਹੈ ਕਿ ਰੱਬ ਹੈ ਨਹੀਂ, ਤਾਂ ਸਹਾਇਤਾ ਕਿੱਥੋਂ ਹੋਣੀ? ਜਦੋਂ ਇਹ ਅੰਦਰ ਵੱਸਿਆ ਵੀ ਖੋਰੇ ਪਰਮਾਤਮਾ ਹੈ ਕਿ ਨਹੀਂ, ਕਿਵੇਂ ਸਹਾਇਤਾ ਹੋਵੇਗੀ? ਜਦੋਂ ਇਹ ਵੱਸਿਆ ਵੀ ਦੂਰ ਅੱਗ ਤਾਂ ਉੱਥੋਂ ਪਤਾ ਨਹੀਂ ਆਉਣਾ ਕਿ ਨਹੀਂ ਸਹਾਇਤਾ ਕਰਨ ਲਈ, ਫਿਰ ਕਿਵੇਂ ਸਹਾਇਤਾ ਹੋਵੇਗੀ? ਜਿਹਦੇ ਅੰਦਰ ਨਿਸ਼ਚਾ ਹੈ, ਉਹਦੀ ਸਹਾਇਤਾ ਹੁੰਦੀ ਵੀ ਹੈ। ਪਰਮਾਤਮਾ ਹਰ ਥਾਂ ਮੌਜੂਦ ਆ, ਮਿੱਤਰ ਬਣ ਕੇ ਸਹਾਈ ਆ, ਪਰ ਲੋੜ ਹੈ ਮਾਨਸਿਕ ਤੌਰ 'ਤੇ ਅਰਾਧਨ ਕਰਨ ਦੀ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਉਹ ਤਾਂ ਸਭਨੀ ਥਾਈਂ ਵੱਸ ਰਿਹਾ ਹੈ, ਵਿਆਪਕ ਹੋ ਰਿਹਾ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਜਿਸ ਜੀਵ ਦੇ ਹਿਰਦੇ ਅੰਦਰ ਧੁਰ ਰੂਪ ਪਰਮਾਤਮਾ ਦੀ ਸਿਫਤੋ ਸਫਾਤ ਵਾਲੀ ਬਾਣੀ, ਵਾਹਿਗੁਰੂ ਦੀਆਂ ਵਡਿਆਈਆਂ ਵਾਲੀ ਬਾਣੀ, ਇਹ ਬਚਨ ਆ ਗਏ ਅੰਦਰ, ਤਿੰਨ ਸਗਲੀ ਚਿੰਤ ਮਿਟਾਈ। ਉਸ ਨੇ ਆਪਣੀਆਂ ਸਾਰੀਆਂ ਚਿੰਤਾਵਾਂ ਮੇਟ ਦਿੱਤੀਆਂ ਹਨ, ਕਿਉਂਕਿ ਦਇਆਲ ਪੁਰਖ ਮਿਹਰਬਾਨ, ਜਿਹਦੇ ਅੰਦਰ ਪਰਮਾਤਮਾ ਦਾ ਨਿਸ਼ਚਾ, ਉਹਨੂੰ ਚਿੰਤਾ ਨਹੀਂ ਵਿਆਪ ਸਕਦੀ। ਉਹ ਕਹਿੰਦਾ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜੱਗ, ਜਿਹੜਾ ਸਾਰੀ ਸ੍ਰਿਸ਼ਟੀ ਦੀ ਪਰਵਰਿਸ਼ ਕਰਨ ਡਿਆ, ਉਹ ਚਿੰਤਾ ਕਰਿਆ ਸੀ ਗੁਰੀ। ਸਤਿਗੁਰੂ ਨੇ ਵਾਰ ਵਾਰ ਰੋਕਿਆ ਸਾਨੂੰ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਿੱਥੇ ਗਿਆਨ ਹੋਵੇ ਉੱਥੇ ਚਿੰਤਾ ਨਹੀਂ ਹੁੰਦੀ। ਪਰਮਾਤਮਾ ਦਾ ਗਿਆਨ ਹੈ ਨਾ, ਜਿੱਥੇ ਕਿ ਸਰਵਵਿਆਪੀ ਹੈ, ਉੱਥੇ ਚਿੰਤਾ ਕਿਵੇਂ? ਇਹ ਅਗਿਆਨਤਾ ਕਰਕੇ ਚਿੰਤਾ, ਅਤੇ ਅੰਦਰ ਹਉਮੈ ਕਿ ਮੈਂ ਆਪਣੇ ਪਰਿਵਾਰ ਨੂੰ ਪਾਲ ਰਿਹਾ, ਆਪਣੇ 'ਤੇ ਟਿਕ ਲਈ ਤਾਂ ਚਿੰਤਾ। ਦਇਆ ਦਾ ਸੋਮਾ ਪੁਰਖ ਪੂਰਨ ਸਾਰਿਆਂ ਥਾਵਾਂ 'ਤੇ, ਅਤੇ ਮਿਹਰਬਾਨ ਪਰਮਾਤਮਾ ਹੈ, ਹਰ ਨਾਨਕ ਸਾਚ ਵਖਾਨਾ, ਉਸ ਹਰੀ ਨੂੰ ਹੀ ਸੱਚੋ ਸੱਚ ਵਖਾਨਾ, ਮੈਨੇ ਕਥਨ ਕੀਤਾ ਰੱਬ ਦੇ ਪਿਆਰਿਆਂ ਨੇ, ਬਾਕੀ ਸਾਰਾ ਕੋਈ ਝੂਠ ਹੈ। ਹਰੀ ਪਰਮਾਤਮਾ, ਉਸਦਾ ਨਾਮ ਹੀ ਸੱਚ ਹੈ। ਇਹ ਪਾਵਨ ਉਪਦੇਸ਼ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਕ ਪਵਿੱਤਰ ਰਸਨਾ ਤੋਂ ਉਚਾਰਿਆ ਹੋਇਆ ਆਪ ਜੀ ਨੇ ਸੁਣਿਆ ਹੈ। ਹੋਈਆਂ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।